दंडौत बंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया ज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंड कौ मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतिया नु एकागर करन दे लई रसना नु पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। एक वारी रसना नु होर करिए पवित्र सारे ही मिलके आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी दा पावन पवित्र इतिहास साहब जी लड़ीबद्ध श्रवण कर रहे से इतिहास इथों तक पहुंचा है। ग्रंथाकार भाई संतोख सिंह जी दस रहे सन कि जेड़ा सतगुरां दे नाल द्वेष करदा है ओ किसी भी तरीके दे नाल किवें पूरा उतर सकदा है। कवि जी कह रहे सन कि बेकार दे विच ऐसा मनुख अपने मनुखी जीवन नूं बेकार दे विच गवा के चलिया जांदा है। इथों तक कथा पहुंची सी, अज इथों अगे मैं प्रारंभ करदा। करियो धर्म निभो न कृपाल सोरण में हथ दियो गोपाल। कवि संतोख सिंह जी कहिंदे ने कि जेड़ा धर्म कीता सी भाव के जेड़ा प्रण कीता सी राजे कृपाल ने उस नू पूरा नहीं कीता, धोखा कीता गोपाल राजे नू मारन दे वास्ते। इस करके रणभूमि दे विच ओ राजा कृपाल कटोचिया मारिया गया। फतेह पाए कर गुर टिग गयो डेरा पुर आनंद कर दयो। जदो राजा गोपाल जित गया ते जितन तो बाद फिर सतगुरु सच्चे पातशाह जी दा दर्शन करन दे वास्ते ओ आनंदपुर पहुंचे। सभा स्थान प्रभु चल आए सपाट मसंद थेरे समुदाए। जिथे रोज ही सभा लगदी सी उस जगह दे उते दर्शन देन दे वास्ते सतगुरु गोविंद सिंह सच्चे पातशाह जी पहुंचे ने। सतगुरां दे बहुते सारे शस्त्रधारी ते बहुत सारे मसंद भी सतगुरां दे लागे आण के बैठे। चमर चरा चर सिर पर ढोरत चौही और सब चरण निहोरत। सतगुरां दा जिहड़ा चौर बरदार सी जिहड़ा चौरी करन वाला सी ओ सतगुरां दे सीस दे उते सुंदर चौर कर रहा सी। इस तों इलावा बहुते सारे सतगुरां दे चरण कमलां दे वाले देख रहे सी। तब गुलेरिया गुरु बुलायो हित दर्शन के हर खत आयो। उस वेले एक सिख नु हुक्म करके सतगुरां ने आख्या कि जाओ राजे गोपाल नु बुला के लै आओ। दास ने जाके सतगुरां दा संदेशा दिता है ते बड़ी खुशी दे नाल सतगुरां दे दर्शनां दे वास्ते फिर सभा दे विच राजा गोपाल पहुंचे। तारे अकोर कर जोर प्रणामो ਮੁਸਕਾਵਤ ਸ੍ਰੀ ਪ੍ਰਭੂ ਅਬੀਰਾਮੋ। ਰਾਜੇ ਨੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਭੇਟਾ ਅਰਪਣ ਕੀਤੀ ਹੈ, ਨਾਲੇ ਪ੍ਰਣਾਮ ਕੀਤੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦਾ ਸੁੰਦਰ ਸਰੂਪ ਹੈ ਉਹ ਰਾਜੇ ਦੇ ਵੱਲ ਦੇਖ ਕੇ ਥੋੜਾ ਜਿਹਾ ਮੁਸਕਰਾਏ।
ਆਵੋ ਬੜ ਜੈਤਾ ਬਰ ਬੀਰ, ਦੁਸ਼ਮਣ ਨਾਸ ਕਰੇ ਸਭ ਤੀਰ।
ਮੁਸਕਰਾ ਕੇ ਸਤਿਗੁਰਾਂ ਨੇ ਬਚਨ ਕੀਤਾ, ਕਹਿੰਦੇ ਨੇ ਹੇ ਵੱਡੇ ਜੁੱਤ ਨੂੰ ਜਿੱਤਣ ਵਾਲਿਆ ਸੂਰਮਿਆਂ, ਅੱਗੇ ਆ ਜਾ, ਦੁਸ਼ਮਣਾਂ ਦਾ ਤੂੰ ਨਾਸ ਕੀਤਾ ਵੱਡੇ ਧੀਰੀ ਨੂੰ ਧਾਰਨ ਕਰਕੇ।
ਆਇਸ ਪਾਇਸ ਬੈਠਿਓ ਪਾਸ, ਸਰਬ ਬਾਰਤਾ ਕਰੀ ਪਰਗਾਸ।
ਸਤਿਗੁਰਾਂ ਦੀ ਆਗਿਆ ਨੂੰ ਪਾ ਕੇ ਸਤਿਗੁਰਾਂ ਦੇ ਜ਼ਰਾ ਲਾਗੇ ਹੋ ਕੇ ਬੈਠਿਆ ਹੈ ਤੇ ਫੇਰ ਸਾਰੀ ਜਿਹੜੀ ਵਾਰਤਾ ਸੀ ਉਹ ਯੁੱਧ ਦੇ ਬਿਆਨ ਕਰਨ ਲੱਗਾ ਗੋਪਾਲ ਰਾਜਾ ਸਤਿਗੁਰਾਂ ਨੂੰ।
ਦਗਾ ਕਰਤ ਮੋਕੋ ਚਹ ਗਹਿਓ, ਸੋ ਫਲ ਤਾਤ ਕਾਲ ਹੀ ਲਹਿਓ।
ਕਹਿੰਦਾ ਸੱਚੇ ਪਾਤਸ਼ਾਹ ਦਗਾ ਕਰਕੇ ਧੋਖੇ ਦੇ ਨਾਲ ਉਹ ਮੈਨੂੰ ਕੈਦ ਕਰਨਾ ਚਾਹੁੰਦੇ ਸਨ, ਮੈਨੂੰ ਫੜਨਾ ਚਾਹੁੰਦੇ ਸਨ, ਸੋ ਫਲ ਕਾਲ ਤਾਤ ਹੀ ਲਹਿਓ, ਪਰ ਐਸੀ ਭੈੜੀ ਨੀਤ ਕਰਨ ਦਾ ਜਿਹੜਾ ਮਾੜਾ ਫਲ ਸੀ ਸੱਚੇ ਪਾਤਸ਼ਾਹ ਮੇਰੇ ਵਿਰੋਧੀਆਂ ਨੂੰ ਮਿਲ ਗਿਆ।
ਰਾਵਰ ਕੀ ਸਹਾਇਤਾ ਪਾਏ, ਹਤੇ ਸ਼ਤਰੂ ਗਣ ਖੜਗ ਚਲਾਏ।
ਕਹਿੰਦਾ ਗਰੀਬ ਨਵਾਜ ਤੁਹਾਡੀ ਸਹਾਇਤਾ ਨੂੰ ਪਾ ਕੇ ਮੈਂ ਆਪਣੇ ਵੈਰੀਆਂ ਦਾ ਹਾਣ ਕਰ ਦਿੱਤਾ, ਬਹੁਤੀਆਂ ਸਾਰੀਆਂ ਤਲਵਾਰਾਂ ਰਣ ਭੂਮੀ ਦੇ ਵਿੱਚ ਚੱਲੀਆਂ ਸਨ।
ਤਾਜੀ ਨਾ ਥਾਉ ਕਟੇ ਗਿਰ ਮਰੇ, ਭੀਮ ਪੂਰ ਸੰਗਰ ਕੋ ਕਰੇ।
ਕਹਿਣ ਲੱਗਾ ਸੱਚੇ ਪਾਤਸ਼ਾਹ ਮੇਰੀ ਸਹਾਇਤਾ ਦੇ ਵਾਸਤੇ ਜਿਹੜੇ ਤੁਸੀਂ ਆਪਣੇ ਦਾਸ ਘੱਲੇ ਸਨ ਉਹ ਬੜੀ ਸੂਰਮਤਾਈ ਦੇ ਨਾਲ ਮੇਰੇ ਵੱਲੋਂ ਲੜੇ, ਭਾਵ ਕੇ ਉਹਨਾਂ ਨੇ ਵੈਰੀਆਂ ਨੂੰ ਮਾਰਿਆ, ਭਾਵੇਂ ਕਿ ਰਣ ਭੂਮੀ ਦੇ ਵਿੱਚ ਉਹ ਸ਼ਹੀਦ ਹੋ ਗਏ, ਪਰ ਮੇਰੀ ਉਹਨਾਂ ਨੇ ਬਹੁਤ ਮਦਦ ਕੀਤੀ ਕਿਉਂਕਿ ਸੱਚੇ ਪਾਤਸ਼ਾਹ ਤੁਸੀਂ ਹੁਕਮ ਦੇ ਕੇ ਉਹਨਾਂ ਨੂੰ ਭੇਜਿਆ ਸੀ।
ਆਗਿਆ ਦੇਹੋ ਅਬੇ ਪੁਰ ਜਾਮੋ, ਕਾਇਲ ਪਟਨ ਸੇਵ ਕਰ ਵਾਵੋ।
ਕਹਿੰਦਾ ਸੱਚੇ ਪਾਤਸ਼ਾਹ ਆਗਿਆ ਦੇ ਦੇਵੋ ਮੈਨੂੰ ਜਾਣ ਦੇ ਤਾਂ ਕਿ ਮੇਰੇ ਜਿਹੜੇ ਜ਼ਖਮੀ ਸੈਨਿਕ ਨੇ ਮੈਂ ਉਹਨਾਂ ਦੀ ਜਾ ਕੇ ਸਾਂਭ ਸੰਭਾਲ ਕਰ ਸਕਾਂ।
ਤਵ ਸਤ ਗੁਰ ਦੇ ਕਰ ਸਿਰ ਪਾਓ, ਰੁਖਸਦ ਕਰਿਓ ਚੜਿਓ ਹਰ ਖਾਓ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਰਾਜੇ ਗੋਪਾਲ ਨੂੰ ਸਿਰੋਪਾ ਦਿੱਤਾ ਹੈ, ਫਿਰ ਸਤਿਗੁਰਾਂ ਨੇ ਜਾਣ ਦੀ ਆਗਿਆ ਕੀਤੀ ਹੈ, ਖੁਸ਼ੀ ਦੇ ਨਾਲ ਸਤਿਗੁਰਾਂ ਤੋਂ ਆਗਿਆ ਲੈ ਕੇ ਰਾਜਾ ਗੋਪਾਲ ਚਲਿਆ ਗਿਆ। ਇਸ ਘਟਨਾ ਨੂੰ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਤਰੀਕੇ ਦੇ ਨਾਲ ਬਿਆਨ ਕਰਦੇ ਨੇ।
ਫਾਰਗ ਯੋਧਰੋਂ ਹੋ ਕੇ ਗੁਰੂ ਜੀ ਦੀ ਸ਼ਰਨ ਆਇਆ ਕਰਨ ਦੀਦਾਰ ਰਾਜਾ, ਭੇਟਾ ਧਰ ਕੇ ਬੇਨਤੀ ਬਹੁਤ ਕਰਦਾ, ਮਾਫ਼ੀ ਮੰਗਦਾ ਹੋ ਸ਼ਰਮਸਾਰ ਰਾਜਾ। ਮੇਰੇ ਲਈ ਜਾ ਆਪ ਦੇ ਮਰੇ ਜੋਦੇ, ਮੈਨੂੰ ਬਖਸ਼ਣਾ ਕਹੇ ਬਾਰ ਬਾਰ ਰਾਜਾ। ਸਤਿਗੁਰ ਬੋਲੇ ਚਿੰਤਾ ਕਰ ਨਾ ਤੂੰ, ਮਰਨਾ ਜਮਣਾ ਜਗ ਦੀ ਕਾਰ ਰਾਜਾ। ਭੋਗ ਉਹਨਾਂ ਦਾ ਇਨਾ ਹੀ ਜਗ ਤੇ ਸੀ, ਹੋ ਸ਼ਹੀਦ ਗਏ ਤਰ ਸੰਸਾਰ ਰਾਜਾ। ਖੁਸ਼ੀ ਪਾ ਕੇ ਗਿਆ ਕਰਤਾਰ ਸਿੰਘਾ, ਬਣਿਆ ਰਿਹਾ ਅੱਗੋਂ ਸੇਵਾਦਾਰ ਰਾਜਾ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਰਾਜੇ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਮੇਰੇ ਵਾਸਤੇ ਤੁਹਾਡੇ ਸਿੰਘ ਜਾ ਕੇ ਰਣ ਭੂਮੀ ਦੇ ਵਿੱਚ ਸ਼ਹੀਦ ਹੁੰਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਉਹ ਤੇ ਸ਼ਹਾਦਤ ਨੂੰ ਪ੍ਰਾਪਤ ਹੋਏ ਨੇ, ਉਹਨਾਂ ਦਾ ਜੀਵਨ ਤੇ ਮਰਨਾ ਕੱਟਿਆ ਗਿਆ ਹੈ, ਕਿਉਂਕਿ ਪਿੱਛੇ ਇਸ ਗੱਲ ਦਾ ਜ਼ਿਕਰ ਆਇਆ ਸੀ ਕਿ ਭਾਈ ਸੰਗਤੀਆ ਸਤਿਗੁਰਾਂ ਦੇ ਹੁਕਮ ਦੇ ਨਾਲ
ਆਪਣੇ ਸਾਥੀਆਂ ਨੂੰ ਨਾਲ ਲੈ ਕੇ ਰਾਜੇ ਦੀ ਮਦਦ ਦੇ ਵਾਸਤੇ ਗਿਆ ਸੀ। ਇਸ ਤਰੀਕੇ ਦੇ ਨਾਲ ਸਤਿਗੁਰਾਂ ਤੋਂ ਖੁਸ਼ੀਆਂ ਲੈ ਕੇ ਰਾਜਾ ਗੋਪਾਲ ਵਾਪਸ ਪਰਤ ਗਏ।
ਹਿਮ ਕਲਗੀ ਤਰ ਆਨੰਦ ਤਾਰੇ ਦਾਸ ਉਹ ਬਾਰ ਛਤਰ ਨਿਰਵਾਰੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਆਨੰਦ ਨੂੰ ਧਾਰਨ ਕਰਨ ਵਾਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਆਨੰਦਪੁਰ ਦੇ ਵਿੱਚ ਰਹਿ ਰਹੇ ਨੇ। ਦਾਸ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਹੁਤੇ ਹੀ ਸਾਰੇ ਤਾਰੇ।
ਮਾਘ ਮਾਸ ਪਾਛਲ ਪੱਖ ਆਇਓ ਬਾਸਰ ਆਦਤ ਵਾਰ ਸੁਹਾਇਓ।
ਕਵੀ ਜੀ ਲਿਖਦੇ ਨੇ ਕਿ ਸਮਾਂ ਬਤੀਤ ਹੁੰਦਾ ਗਿਆ, ਮਾਘ ਮਹੀਨੇ ਦਾ ਪਿਛਲਾ ਪੱਖ ਲੱਗਾ, ਬਾਸਰ ਆਦਤ ਵਾਰ ਸੁਹਾਇਓ। ਕਵੀ ਜੀ ਲਿਖਦੇ ਨੇ ਕਿ ਐਤਵਾਰ ਦਾ ਸੁੰਦਰ ਦਿਨ ਸੀ, ਜਿਸ ਤਰ੍ਹਾਂ ਕਿ ਅੱਜ ਵੀ ਐਤਵਾਰ ਹੀ।
ਏਕ ਮਥਿਤ ਨਿਸ ਦੋਇ ਕਰੀ ਜਬ ਸ੍ਰੀ ਜੀ ਤੋ ਤੇ ਪੁੱਤਰ ਭਇਓ ਤਬ।
ਏਕਮ ਦੀ ਥਿਤ ਸੀ, ਰਾਤ ਦੀਆਂ ਦੋ ਘੜੀਆਂ ਜਦੋਂ ਬਤੀਤ ਹੋਈਆਂ, ਉਸ ਵੇਲੇ ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਮਹਿਲ ਜੀਤੋ ਜੀ ਦੇ ਘਰ ਦੇ ਵਿੱਚ ਪੁੱਤਰ ਪੈਦਾ ਹੋਇਆ।
ਸੇ ਮਾਣ ਤਾਇਨ ਤੇ ਹੋਇਓ ਸੋਹਣੀ ਉਤ ਸਾਹ ਹਰਖ ਸਭ ਕੋਇਓ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੇਵਾ ਯੋਗ ਕਰਨ ਵਾਲੀਆਂ ਜਿਹੜੀਆਂ ਔਰਤਾਂ ਸਨ, ਉਹਨਾਂ ਨੇ ਬਹੁਤ ਹੀ ਜ਼ਿਆਦਾ ਖੁਸ਼ੀ ਮਨਾਈ, ਬਹੁਤ ਸਾਰਾ ਵੱਡਾ ਉਤਸਵ ਹੋਇਆ ਖੁਸ਼ੀ ਦਾ।
ਬਾਜੀ ਉੱਠੇ ਦਰ ਪਰ ਛਦਿਆਨੇ ਤੋਪ ਬੰਦੂਖਣ ਛਲਕ ਮਹਾਨੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦਰਵਾਜ਼ੇ ਦੇ ਉੱਤੇ ਬਹੁਤੇ ਸਾਰੇ ਖੁਸ਼ੀਆਂ ਦੇ ਨਾਲ ਵਾਜੇ ਵਜਾਏ ਗਏ ਨੇ। ਇਸ ਤੋਂ ਇਲਾਵਾ ਬੰਦੂਕਾਂ ਦੀਆਂ ਤੇ ਤੋਪਾਂ ਦੀਆਂ ਬਹੁਤੀਆਂ ਸਾਰੀਆਂ ਛਲਕਾਂ ਕੀਤੀਆਂ ਗਈਆਂ। ਇਕੱਠੀਆਂ ਜਦੋਂ ਬਹੁਤੀਆਂ ਸਾਰੀਆਂ ਬੰਦੂਕਾਂ ਚੱਲਦੀਆਂ ਨੇ, ਉਹਨਾਂ ਨੂੰ ਛਲਕ ਆਖਿਆ ਜਾਂਦਾ ਹੈ। ਇਸੇ ਤਰ੍ਹਾਂ ਤੋਪਾਂ ਦੇ ਜਦੋਂ ਗੋਲੇ ਵੀ ਇਕੱਠੇ ਚਲਾਏ ਜਾਂਦੇ ਨੇ ਤੇ ਉਹਨਾਂ ਨੂੰ ਵੀ ਛਲਕ ਆਖਿਆ ਜਾਂਦਾ ਹੈ। ਕਵੀ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਬੜੀ ਖੁਸ਼ੀ ਮਨਾਈ ਗਈ।
ਪਾਇਓ ਕੋਲਾਹਲ ਆਨੰਦਪੁਰ ਮੈਂ ਆਨੰਦ ਪਾ ਨਰ ਨਾਰਨ ਉਰ ਮੈਂ।
ਕਵੀ ਜੀ ਲਿਖਦੇ ਨੇ ਕਿ ਆਨੰਦਪੁਰ ਨਗਰੀ ਦੇ ਵਿੱਚ ਖੁਸ਼ੀਆਂ ਦਾ ਬਹੁਤ ਸਾਰਾ ਸ਼ੋਰ ਸ਼ਰਾਬਾ ਹੈ, ਹਰ ਇੱਕ ਦੇ ਮਨ ਦੇ ਵਿੱਚ ਖੁਸ਼ੀਆਂ ਦੀ ਲਹਿਰ ਦੌੜ ਗਈ ਹੈ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਏ ਇਸ ਸਾਹਿਬਜ਼ਾਦੇ ਦੇ ਜਨਮ ਦੇ ਬਾਰੇ ਇਸ ਤਰ੍ਹਾਂ ਲਿਖਦੇ ਨੇ।
1252 ਸਾਲ ਅੰਦਰ ਤੀਜੇ ਸਾਹਿਬਜ਼ਾਦੇ ਜਨਮ ਤਾਰਿਆ ਜੀ ਮਾਤਾ ਜੀਤੋ ਜੀ ਦੀ ਕੁੱਖੋਂ ਹੋਇਆ ਪੈਦਾ ਜਿਸ ਛਤਰੀ ਧਰਮ ਨੂੰ ਪਿਆਰਿਆ ਜੀ ਜ਼ੋਰਾਵਰ ਸਿੰਘ ਸਤਿਗੁਰਾਂ ਨਾਮ ਧਰਿਆ ਸੀਸ ਧਰਮ ਉੱਤੇ ਜਿਸ ਵਾਰਿਆ ਜੀ ਨਾਮ ਜਗ ਤੇ ਰਿਹਾ ਕਰਤਾਰ ਸਿੰਘਾ ਨਾ ਕੁਝ ਦੇਖਿਆ ਨਾ ਦਿਖਾਰਿਆ ਜੀ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਜਿਹੜਾ ਧਰਮ ਦੇ ਵਾਸਤੇ ਬਾਅਦ ਦੇ ਵਿੱਚ ਸ਼ਹੀਦੀ ਨੂੰ ਪ੍ਰਾਪਤ ਕਰ ਗਿਆ, ਇਸ ਛੋਟੀ ਉਮਰ ਦਾ ਸਤਿਗੁਰਾਂ ਦਾ ਸਾਹਿਬਜ਼ਾਦਾ ਸੀ।
ਗਾਵਤ ਗੀਤ ਬ੍ਰਿੰਦ ਪਿਕ ਬੈਨੀ ਮਿਲੀ ਆਣ ਗੁਰ ਘਰ ਮ੍ਰਿਗ ਨੈਨੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਔਰਤਾਂ ਬਹੁਤੀਆਂ ਸਾਰੀਆਂ ਮਿਲ ਕੇ ਆਈਆਂ ਨੇ, ਜਿਨ੍ਹਾਂ ਨੇ ਬਹੁਤ ਸਾਰੇ ਖੁਸ਼ੀਆਂ ਦੇ ਗੀਤ ਗਾਉਣੇ ਸ਼ੁਰੂ ਕੀਤੇ ਨੇ। ਕਵੀ ਜੀ ਲਿਖਦੇ ਨੇ ਪਿਕ ਬੈਣੀ, ਪਿਕ ਬੈਣੀ ਤੋਂ ਭਾਵ ਹੁੰਦਾ ਕਿ ਜਿਨ੍ਹਾਂ ਦੇ ਗਲੇ ਬਹੁਤ ਹੀ ਸੁਰੀਲੇ ਨੇ, ਜਿਸ ਤਰ੍ਹਾਂ ਕੋਇਲ ਦੀ ਆਵਾਜ਼ ਸੁਰੀਲੀ ਹੁੰਦੀ ਹੈ, ਐਸੀਆਂ ਔਰਤਾਂ ਨੇ ਗੀਤ ਗਾਏ ਨੇ। ਇਸ ਤੋਂ ਇਲਾਵਾ ਜਿਨ੍ਹਾਂ ਔਰਤਾਂ ਦੀ ਅੱਖਾਂ ਦੀ ਸੁੰਦਰਤਾ ਦੇ ਵਾਸਤੇ ਲਿਖਦੇ ਨੇ ਕਿ ਮ੍ਰਿਗ ਨੈਣੀ, ਮ੍ਰਿਗ ਦੀਆਂ ਹਿਰਨ ਦੀਆਂ ਅੱਖਾਂ ਨੂੰ ਬੜਾ ਸੋਹਣਾ ਮੰਨਿਆ ਗਿਆ। ਕਵੀ ਜੀ ਲਿਖਦੇ ਨੇ ਕਿ ਹਿਰਨੀਆਂ ਦੇ ਵੱਤ ਉਹਨਾਂ ਦੀਆਂ ਅੱਖਾਂ ਹਨ।
ਸ੍ਰੀ ਗੁਜਰੀ ਕੋ ਦੇਤ ਬਧਾਈ ਮਾਨ ਮਾਨ ਸਹਿਤ ਮੁੱਦ ਪਾਈ।
ਸਾਰੀਆਂ ਔਰਤਾਂ ਮਾਤਾ ਗੁਜਰੀ ਜੀ ਨੂੰ ਵਧਾਈਆਂ ਦੇ ਰਹੀਆਂ ਨੇ ਤੇ ਸਹਿਤ ਮਾਨ ਦੇ ਮਾਤਾ ਜੀ ਉਹਨਾਂ ਦੀਆਂ ਵਧਾਈਆਂ ਨੂੰ ਪ੍ਰਵਾਨ ਕਰ ਰਹੇ। मंगल वस्त अनेक प्रकारन सब ही करत दिखाए सो नारन।
मंगल करन वालियां अनेका प्रकार दियां जिहड़ियां चीजां ने ओह भी दित्तियां जा रहियां ने खुशी दे नाल।
हर खतेम पावत हो आई पई दिवस मैं दुगण बधाई।
क्योंकि साहबजादा ते रात दे वेले पैदा होया सी। कवि जी लिखते ने कि जदों रात बतीत हुई अगला सवेरा होया ते रात दे नालों दुगणियां जिहड़ियां खुशियां सी ओ सवेरे मनाईयां गई।
जाचक पीर आए दर होई दरब पटाद पाए सब कोई।
मंगत्यां दी दरवाजे दे उत्ते बहुती सारी भीड़ लगी जिन्हां नूं बहुते सारे कपड़े ते बहुती सारी माया प्रदान कीती गई।
चिरंजीव होए आशिक देत कीरत करत जात धन लेत।
सारे दे सारे ए आसीस देंदे ने चिरंजीव होए पाव के लम्मी आयु दा मालक होवे बालक कीरत करत जात तन लेत। नाले आसीसां देंदे ने नाले कीर्ती करदे ने जस बयान करदे ने ते नाले तन लै के मंगते वापस परत रहे ने।
आण ही जद हाथन ताली ढोलक टलका बजत बेसाली।
कवि जी लिखदे ने के फिर हीजरे आ गए ने फिर खुसरे आ गए ने जेड़े के नचदे ने तालियां मार मार के। इस तो अलावा ढोलक ते टलियां बहुत सारियां वजरियां ने।
गावत नाचत लेत पवाली ताल मिलाए कुंगरू नाली।
खुसरे नचदे ने गाउंदे ने पुआंटियां लै लै के ताल दे नाल मिला के कुंगरू खड़काउंदे ने।
इते आदिक उछा बड होवा मिल मिल मेल सबन को जोवा।
कवि जी लिखते ने किस तरीके दे नाल वड्डा उछा पैदा होया वड्डी खुशी पैदा हुई है। मिल मिल मेल सब हुण जेवा भाव के सारे एक दूजे दे नाल खुशी दे नाल मिले।
निज कोल रीत कीन बड माता मिली आन गण नागर कांता।
कवि संतोख सिंह जी लिखते ने के कुल दी जिहड़ी रीति सी उस नूं माता गुजरी जी ने संपूर्ण कीता है। उस रीति दे विच शामिल होण दे वास्ते नगर आनंदपुर दियां सारियां औरतां आईयां।
श्री सतगुर तब नाम बिचारा रिप दल सकल दूर ही टारा।
इस तों बाद सतगुरां ने साहिबजादे दा नाम रखण दा विचार बनाया है। सतगुरु जी विचारदे ने रिप दल सकल दूर ही तारा पाव के वैरी दा जिहड़ा दल साडे ते चढ़ के आ गया सी ओ बड़ा दूर ही परमेश्वर दी कृपा दे नाल टल गया।
निकट नाया ए अपर ही मारियो इम जुझार सिंह नाम उचारियो।
पाव के साडे नेड़े वैरी दा दल पहुंच नहीं सकिया ओ बाहर दी बाहर ही मारिया गया। एम जुझार सिंह नाम उचारियो। कवि जी लिखदे ने किस तरह दी विचार करके फिर सतगुरां ने साहिबजादे दा नाम जुझार रखिया। मैं पहला भी एक दिन इस गल दा जिक्र कीता सी कि कवि संतोख सिंह जी साहिबजादियां दे नावां दा जिहड़ा वखरेवा है ओ करदे ने। कवि संतोख सिंह जी दे मुताबक सारियां तों वड्डा साहिबजादा जिहदा नाम अजीत सिंह सी पर उस तों अगे जा के इतिहासकारां दे वखरे वखरे मत भेद ने। भाई संतोख सिंह जी वड्डा साहिबजादा अजीत ते उस तों छोटा जुझार सिंह नहीं मनदे। ਉਹ ਛੋਟੇ ਦਾ ਨਾਮ ਜੋਰਾਵਰ ਸਿੰਘ ਬਿਆਨ ਕਰਦੇ ਨੇ ਤੇ ਤੀਸਰੇ ਸਾਹਿਬਜ਼ਾਦੇ ਦਾ ਨਾਮ ਉਹ ਜੁਝਾਰ ਸਿੰਘ ਬਿਆਨ ਕਰਦੇ ਨੇ ਤੇ ਚੌਥੇ ਦਾ ਨਾਮ ਫਤਿਹ ਸਿੰਘ। ਭਾਵ ਕੇ ਵਿਚਕਾਰਲੇ ਜਿਹੜੇ ਦੋ ਸਾਹਿਬਜ਼ਾਦੇ ਨੇ ਇਹਨਾਂ ਦੇ ਨਾਵਾਂ ਦੀ ਤਬਦੀਲੀ ਹੈ ਭਾਈ ਸੰਤੋਖ ਸਿੰਘ ਦੇ ਅਨੁਸਾਰ। ਪਰ ਸਾਰੀਆਂ ਖੋਜਾਂ ਦੇ ਮੁਤਾਬਕ ਜਿਹੜੀ ਅਸਲੀ ਤਰਤੀਬ ਹੈ ਉਹ ਇਹ ਸਿੱਧ ਹੁੰਦੀ ਹੈ ਕਿ ਸਾਰਿਆਂ ਤੋਂ ਵੱਡੇ ਅਜੀਤ ਸਿੰਘ ਸਨ।
ਉਸ ਤੋਂ ਛੋਟੇ ਜੁਝਾਰ ਸਿੰਘ, ਉਸ ਤੋਂ ਛੋਟੇ ਜ਼ੋਰਾਵਰ ਸਿੰਘ ਤੇ ਚੌਥੇ ਨੰਬਰ ਦੇ ਉੱਤੇ ਫਤਿਹ ਸਿੰਘ। ਪਰ ਕਵੀ ਸੰਤੋਖ ਸਿੰਘ ਜੀ ਨੇ ਇਸ ਗੱਲ ਦੇ ਉੱਤੇ ਜ਼ਿਕਰ ਕੀਤਾ ਹੈ ਕਿ ਪਹਿਲਾਂ ਜ਼ੋਰਾਵਰ ਸਿੰਘ ਸੀ ਦੂਸਰੇ ਦਾ ਨਾਮ, ਤੇ ਫਿਰ ਜੁਝਾਰ ਸਿੰਘ ਸੀ ਤੀਸਰੇ ਨੰਬਰ ਦੇ ਉੱਤੇ। ਹੁਣ ਤੀਸਰਾ ਸਾਹਿਬਜ਼ਾਦਾ ਸਤਿਗੁਰਾਂ ਦੇ ਗ੍ਰਹਿ ਦੇ ਵਿੱਚ ਉਤਪਨ ਹੋਇਆ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਨੇ ਫਿਰ ਇਸ ਤੀਸਰੇ ਸਾਹਿਬਜ਼ਾਦੇ ਦਾ ਨਾਮ ਜੁਝਾਰ ਸਿੰਘ ਰੱਖਿਆ। ਸੁਣ ਪਰਵਾਰ ਅਨੰਦਤ ਹੋਵਾ, ਤੀਨੋ ਗੁਰ ਨੰਦਨ ਕੋ ਜੋਵਾ। ਹੁਣ ਸਤਿਗੁਰਾਂ ਦੇ ਘਰ ਦੇ ਵਿੱਚ ਤਿੰਨ ਸਾਹਿਬਜ਼ਾਦੇ ਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰਾ ਪਰਿਵਾਰ ਬਹੁਤ ਹੀ ਜ਼ਿਆਦਾ ਆਨੰਦਿਤ ਹੋਇਆ, ਬੜਾ ਖੁਸ਼ ਹੋਇਆ। ਵਿਚਰੈ ਅਜਰ ਬਿਖੈ ਹਰ ਖੰਤੇ, ਤਾਵਣ ਭੂਖਣ ਸ਼ਬਦ ਉਠੰਤੇ। ਵਿਹੜੇ ਦੇ ਵਿੱਚ ਸਾਹਿਬਜ਼ਾਦੇ ਜਿਹੜੇ ਪਹਿਲੇ ਦੋ ਵੱਡੇ ਨੇ ਉਹ ਖੇਡਦੇ ਨੇ, ਦੌੜਦੇ ਨੇ ਜਦੋਂ ਜ਼ੋਰਾਵਰ ਸਿੰਘ ਤੇ ਫੇਰ ਜਿਹੜੇ ਉਹਨਾਂ ਦੇ ਗਲ ਦੇ ਵਿੱਚ ਗਹਿਣੇ ਪਾਏ ਹੋਏ ਨੇ ਉਹ ਛਣਕਦੇ ਨੇ। ਸ੍ਰੀ ਅਜੀਤ ਸਿੰਘ ਚੜੈ ਤੁਰੰਗਮ, ਸੇਵਕ ਹੋਏ ਸਮੂਹ ਤਬ ਸੰਗਮ। ਅਜੀਤ ਸਿੰਘ ਜੀ ਸਾਰਿਆਂ ਤੋਂ ਵੱਡੇ ਨੇ। ਕਵੀ ਜੀ ਲਿਖਦੇ ਨੇ ਕਿ ਇੰਨੇ ਜ਼ਿਆਦਾ ਵੱਡੇ ਹੋ ਚੁੱਕੇ ਨੇ ਕਿ ਹੁਣ ਉਹ ਘੋੜੇ ਦੀ ਅਸਵਾਰੀ ਕਰਦੇ ਨੇ ਤੇ ਜਿਹੜੇ ਬਹੁਤੇ ਸਾਰੇ ਸੇਵਕ ਨੇ ਉਹ ਨਾਲ ਹੀ ਰਹਿੰਦੇ ਨੇ ਹਿਫਾਜ਼ਤ ਦੇ ਵਾਸਤੇ ਜਦੋਂ ਘੋੜ ਸਵਾਰੀ ਕਰਦੇ ਨੇ। ਤਿਮ ਜ਼ੋਰਾਵਰ ਸਿੰਘ ਮੁਖ ਸੁੰਦਰ, ਵਿਚਰਤ ਬਾਹਰ ਮੰਦਰ ਅੰਦਰ। ਕਵੀ ਜੀ ਲਿਖਦੇ ਨੇ ਕਿ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜਿਹਦੀ ਕਿ ਸੁੰਦਰਤਾ ਬਹੁਤ ਵਧੀਆ, ਉਹ ਘਰ ਦੇ ਅੰਦਰ ਤੇ ਬਾਹਰ ਵਿਚਰਦਾ। ਬਹੁ ਜੁਝਾਰ ਸਿੰਘ ਕੋ ਦੁਲਰਾਵੈ, ਦਾਈ ਦਾਇਆ ਅੰਕ ਉਠਾਵੈ। ਇਸ ਤੋਂ ਇਲਾਵਾ ਜਿਹੜਾ ਜੁਝਾਰ ਸਿੰਘ ਹੈ ਉਹ ਤੇ ਛੋਟਾ ਹੈ। ਕਵੀ ਜੀ ਲਿਖਦੇ ਨੇ ਕਿ ਮਾਤਾ ਜੀਤੋ ਜੀ ਤੇ ਜਿਹੜੇ ਹੋਰ ਦਾਸ ਤੇ ਦਾਸੀਆਂ ਨੇ ਉਹ ਗੋਦੀ ਦੇ ਵਿੱਚ ਲੈ ਕੇ ਉਸ ਨੂੰ ਖਿਡਾਉਂਦੇ।
ਅਨਕ ਬਰਨ ਕੇ ਬਸਨ ਬਨਾਵਤ, ਗੋਟਾ ਦਮਕਤ ਦੁੱਤ ਚਿਤ ਪਾਵਤ।
ਅਨੇਕਾਂ ਪ੍ਰਕਾਰ ਦੇ ਜਿਹੜੇ ਸੁੰਦਰ ਵਸਤਰ ਤੇ ਸੁੰਦਰ ਗਹਿਣੇ ਨੇ ਉਹ ਸਾਹਿਬਜ਼ਾਦਿਆਂ ਨੂੰ ਪਹਿਨਾਏ ਜਾਂਦੇ ਨੇ। ਗੋਟਾ ਦਮਕਤ ਦੇਤ ਚਿਤ ਪਾਵਤ, ਭਾਵ ਕੇ ਗੋਟਾ ਚਮਕਦਾ ਹੈ ਉਸ ਕੱਪੜੇ ਨੂੰ ਜਿਹੜੇ ਕੱਪੜੇ ਪਹਿਨਾਏ ਜਾਂਦੇ ਨੇ।
ਤੀਨੋ ਕੇ ਸਰੀਰ ਬਿਰਦੰਤੇ, ਜਨ ਤ੍ਰੈ ਬਿਦ ਪਾਵਕ ਲਖੇ ਅੰਤੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਤਿੰਨਾਂ ਸਾਹਿਬਜ਼ਾਦਿਆਂ ਦੇ ਜਿਹੜੇ ਸਰੀਰ ਨੇ ਉਹ ਹੌਲੀ ਹੌਲੀ ਵੱਧ ਰਹੇ ਨੇ। ਜਨ ਤ੍ਰੈ ਬਿਦ ਪਾਵਕ ਲਖੇ ਅੰਤੇ, ਕਵੀ ਜੀ ਇੱਕ ਪ੍ਰਮਾਣ ਦਿੰਦੇ ਨੇ ਜਿਸ ਤਰ੍ਹਾਂ ਤਿੰਨ ਅਗਨੀਆਂ ਵੱਧ ਰਹੀਆਂ ਹੋਣ ਇਸ ਤਰੀਕੇ ਦੇ ਨਾਲ ਇਹਨਾਂ ਨੂੰ ਮੰਨਿਆ ਜਾ ਸਕਦਾ। ਹੁਣ ਸੰਪਾਦਕ ਜੀ 2-4 ਸਤਰਾਂ ਇਸ ਦੇ ਵਾਸਤੇ ਲਿਖਦੇ ਨੇ। ਸੰਪਾਦਕ ਜੀ ਲਿਖਦੇ ਨੇ ਕਿ ਕਰਮ ਕਾਂਡ ਨੇ 6 ਅਗਨੀਆਂ ਮੰਨੀਆਂ ਹਨ। ਗਾਰ ਪਾਤੇ ਆਹਵਨੀ, ਦਕਸ਼ਨਾਗਨ, ਸਭਿਆਗਨ, ਆਵਸਥੈ ਤੇ ਔਪਾਸਨਾਗਨ। ਇਹ 6 ਜਿਹੜੀਆਂ ਅਗਨੀਆਂ ਨੇ ਇਹ ਕਰਮ ਕਾਂਡ ਨੇ ਮੰਨੀਆਂ ਨੇ, ਪਰ ਇਹਨਾਂ ਦੇ ਵਿੱਚੋਂ ਜਿਹੜੀਆਂ ਪਹਿਲੀਆਂ 3 ਨੇ ਉਹਨਾਂ ਨੂੰ ਮੁਕਤਾ ਦਿੱਤੀ ਗਈ ਹੈ ਪ੍ਰਮਾਣ ਨੇ, ਭਾਵ ਕਿ ਪਹਿਲੀਆਂ ਜ਼ਿਆਦਾ ਮੁੱਖ ਮੰਨੀਆਂ ਜਾਂਦੀਆਂ ਨੇ। ਗਾਰ ਪਾਤੇ ਉਹ ਅਗਨੀ ਹੈ ਜਿਸ ਦੇ ਨਾਲ ਜੱਗ ਦੇ ਭਾਂਡੇ ਗਰਮ ਕੀਤੇ ਜਾਂਦੇ ਹਨ। ਜੱਗ ਲਈ ਰੋਟੀ ਪਕਾਉਣ ਤੋਂ ਲੈ ਕੇ ਸੰਸਕਾਰ ਤੱਕ ਸਾਰੀ ਕਿਰਤ ਇਸੇ ਅਗਨੀ ਦੇ ਨਾਲ ਕਰਦੇ ਹਨ। ਹਰੇਕ ਗ੍ਰਿਸਤੀ ਨੂੰ ਇਸ ਅਗਨੀ ਦੀ ਰੱਖਿਆ ਕਰਨੀ ਮੰਨੀ ਗਈ ਹੈ। ਦੂਸਰੇ ਨੰਬਰ ਦੇ ਉੱਤੇ ਹੈ ਦਕਸ਼ਾਗਨ। ਦਕਸ਼ਾਗਨ ਉਹ ਹੈ ਜੋ ਜੱਗ ਦੇ ਮੰਡਪ ਦੇ ਵਿੱਚ ਗਾਰ ਪੱਤ ਅਗਨੀ ਦੇ ਦੱਖਣ ਦੇ ਵੱਲ ਸਥਾਪਿਤ ਕੀਤੀ ਜਾਂਦੀ ਹੈ, ਦੱਖਣ ਦੇ ਵੱਲ ਬਾਲੀ ਜਾਂਦੀ ਹੈ। ਅੱਗੇ ਤੀਸਰੇ ਨੰਬਰ ਤੇ ਹੈ ਆਹਵਨੀ। ਆਹਵਨੀ ਅਗਨੀ ਉਹ ਹੈ ਜੋ ਗਾਰ ਪੱਤ ਅਗਨੀ ਵਿੱਚੋਂ ਲੈ ਕੇ ਮੰਤਰ ਉਚਾਰ ਕੇ ਮੰਡਪ ਦੇ ਵਿੱਚ ਪੂਰਬ ਦੇ ਪਾਸੇ ਸਥਾਪਨ ਕੀਤੀ ਜਾਂਦੀ ਹੈ। ਹਵਨ ਇਸ ਨਾਲ ਹੁੰਦਾ ਹੈ। ਇਸ ਨੂੰ ਕਵੀ ਜੀ ਨੇ ਮਹਾਪ੍ਰਸਤ ਲਿਖਿਆ ਹੈ, ਜਾਂ ਫਿਰ ਦੂਸਰਾ ਇਹਦਾ ਹੋਰ ਵੀ ਅਰਥ ਹੈ ਤ੍ਰੈ ਅਗਨੀਆਂ ਚਿਕਿਤਸਾ ਵਾਲਿਆਂ ਨੇ ਵੀ ਮੰਨੀਆਂ ਨੇ। ਸੰਪਾਦਕ ਜੀ ਲਿਖਦੇ ਨੇ ਕਿ ਜਿਹੜੀਆਂ 3 ਅਗਨੀਆਂ ਨੇ
ਚਿਕਿਤਸਾ ਵਾਲਿਆਂ ਨੇ ਵੀ ਮੰਨਿਆ ਹਨ। ਉਹ ਇਹ ਹਨ, ਪਹਿਲੇ ਨੰਬਰ ਤੇ ਹੈ ਪੌਮ ਜੋ ਲੱਕੜੀ ਆਦਿ ਤੋਂ ਬਾਲੀ ਦੀ ਹੈ, ਦੂਸਰੇ ਨੰਬਰ ਤੇ ਹੈ ਦਿਵ ਜੋ ਬਿਜਲੀ ਦੇ ਵਿੱਚ ਹੁੰਦੀ ਹੈ, ਤੀਸਰੇ ਨੰਬਰ ਤੇ ਹੈ ਜਠਰ ਜੋ ਪੇੜ ਦੇ ਵਿੱਚ ਭੋਜਨ ਪਕਾਉਣ ਦਾ ਕੰਮ ਕਰਦੀ ਹੈ। ਪਰ ਇਸ ਜਗ੍ਹਾ ਦੇ ਉੱਤੇ ਕਵੀ ਜੀ ਦੀ ਮੁਰਾਦ ਇਹਨਾਂ ਅਗਨੀਆਂ ਤੋਂ ਨਹੀਂ ਹੈ ਜਿਹਦੇ ਵਿੱਚ ਜਠਰ ਆਦਿ ਸ਼ਾਮਲ ਹੈ। ਕਵੀ ਜੀ ਲਿਖਦੇ ਨੇ ਕਿ ਇਸ ਜਗ੍ਹਾ ਦੇ ਉੱਤੇ ਜਿਹੜੀਆਂ ਪਹਿਲੀਆਂ ਅਗਨੀਆਂ ਦਾ ਬਿਆਨ ਕੀਤਾ ਹੈ, ਭਾਵ ਕਿ ਗਾਰਪਤ, ਦਕਸ਼ਾਗਨ ਤੇ ਆਹਵਨੀਯ, ਇਹਨਾਂ ਤਿੰਨਾਂ ਦਾ ਜ਼ਿਕਰ ਕੀਤਾ ਹੈ। ਹੁਣ ਕਵੀ ਸੰਤੋਖ ਸਿੰਘ ਜੀ ਇਹ ਪ੍ਰਮਾਣ ਦਿੰਦੇ ਨੇ ਕਿ ਜਿਸ ਤਰ੍ਹਾਂ ਇਹ ਤਿੰਨ ਅਗਨੀਆਂ ਨੇ, ਇਸੇ ਤਰ੍ਹਾਂ ਇਹਨਾਂ ਤਿੰਨੇ ਸਾਹਿਬਜ਼ਾਦਿਆਂ ਦੇ ਸਰੀਰ ਹੌਲੀ ਹੌਲੀ ਵੱਧ ਰਹੇ।
ਤੁਰ ਕਤਰਨ ਕੀ ਜਰ ਕੋ ਜਾਰਨ, ਨਿਜ ਸਿੱਖ ਆਣ ਕੇ ਸੁਖ ਕੋ ਕਾਰਨ।
ਮਾਨੋ ਕੇ ਤੁਰਕਾਂ ਦਾ ਇੱਕ ਬਹੁਤ ਵਿਸ਼ਾਲ ਰੁੱਖ ਹੈ, ਉਹਦੀਆਂ ਜੜਾਂ ਨੂੰ ਸਾੜਨ ਦੇ ਵਾਸਤੇ ਇਹ ਤਿੰਨੇ ਸਾਹਿਬਜ਼ਾਦੇ ਮਾਨੋ ਕੇ ਅਗਨੀ ਰੂਪ ਨੇ, ਉਹਨਾਂ ਨੂੰ ਨਾਸ ਕਰਨ ਵਾਲੇ ਨੇ ਤੇ ਸਿੱਖਾਂ ਸੇਵਕਾਂ ਨੂੰ ਸੁਖ ਦੇਣ ਵਾਲੇ ਨੇ।
ਯੋਧਾ ਬਲੀ ਹੋਏਗੇ ਰਣ ਮੈਂ, ਪ੍ਰਾਣ ਤਜਨ ਲਓ ਤੀਰਜ ਮਨ ਮੈਂ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਆਪਣੀ ਸ਼ਹਾਦਤ ਨੂੰ ਦੇਣਗੇ, ਧੀਰੀ ਨੂੰ ਧਾਰਨ ਕਰਕੇ ਰੱਖਣਗੇ। ਬੜੇ ਵੱਡੇ ਸੂਰਬੀਰ ਯੋਧੇ ਹੋਣਗੇ ਜਿਹੜੇ ਕਿ ਰਣਭੂਮੀ ਦੇ ਵਿੱਚ ਜੂਝਣਗੇ।
ਗੁਰ ਨੰਦਨ ਅਬ ਬੰਧਨ ਯੋਗ, ਸਿੱਖ ਪਰਿਵਾਰ ਆਦਿ ਸਭ ਲੋਗ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਸਹਿਬਜ਼ਾਦੇ ਵੀ ਬੰਧਨਾਂ ਦੇ ਯੋਗ ਨੇ, ਇਸ ਤੋਂ ਇਲਾਵਾ ਭਾਵ ਕਿ ਸਾਰਾ ਜਿਹੜਾ ਸਿੱਖ ਪੰਥ ਹੈ ਉਹੀ ਮੇਰੇ ਵਾਸਤੇ, ਕਵੀ ਜੀ ਲਿਖਦੇ ਨੇ ਕਿ ਬੰਧਨਾਂ ਯੋਗ ਹੈ। ਮੈਂ ਸਤਿਗੁਰਾਂ ਦੇ ਸਹਿਬਜ਼ਾਦਿਆਂ ਨੂੰ ਤੇ ਸਤਿਗੁਰਾਂ ਦੇ ਸਿੱਖ ਪਰਿਵਾਰ ਨੂੰ, ਕਵੀ ਜੀ ਲਿਖਦੇ ਨੇ, ਨਮਸਕਾਰ ਕਰਦਾ।
ਸ੍ਰੀ ਗੁਜਰੀ ਕੋ ਅਦਕ ਸਨੇਹੂ, ਪ੍ਰਤਿਪਾਰਨ ਪੌਤਰਾਣ ਅਛੇਹੂ।
ਕਵੀ ਜੀ ਲਿਖਦੇ ਨੇ ਕਿ ਮਾਤਾ ਗੁਜਰੀ ਜੀ ਦੇ ਮਨ ਦੇ ਵਿੱਚ ਬੜਾ ਸਨੇਹ ਹੈ, ਬੜਾ ਪਿਆਰ ਹੈ। ਉਹ ਆਪਣੇ ਪੋਤਰਿਆਂ ਦੀ ਪ੍ਰਤ ਪਾਲਣਾ ਬਹੁਤ ਹੀ ਨਿਰੰਤਰ ਵਧੀਆ ਤਰੀਕੇ ਦੇ ਨਾਲ ਕਰਦੇ ਨੇ।
ਕਾਰੀ ਇਕੱਠੇ ਨਿਜ ਨਿਕਟ ਬਿਠਾਵੇ, ਪਰ ਚਾਵਤ ਭੋਜਨ ਅਚਵਾਵੇ।
ਮਾਤਾ ਗੁਜਰੀ ਜੀ ਤਿੰਨਾਂ ਨੂੰ ਇਕੱਠੇ ਕਰਕੇ ਆਪਣੇ ਕੋਲ ਬਿਠਾ ਲੈਂਦੇ ਨੇ, ਪਰ ਚਾਵਤ ਭੋਜਨ ਅਚਵਾਵੇ, ਭਾਵ ਕਿ ਵਧੀਆ ਪਕਵਾਨ ਤਿਆਰ ਕਰਕੇ ਇਹਨਾਂ ਨੂੰ ਛਕਾਉਂਦੇ ਨੇ ਤਾਂ ਕਿ ਪਰਚੇ ਰਹਿਣ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਸ੍ਰੀ ਕਲਗੀ ਤਰ ਆਨੰਦਪੁਰ, ਬਿਲਸਤ ਬਹੁਤ ਬਿਲਾਸ, ਜਿਤ ਕਿਤ ਤੇ ਬਹੁ ਗੁਣੀ ਨਰ, ਸੁਣ ਜਸ ਆਵਤ ਪਾਸ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਨੰਦਪੁਰ ਦੇ ਵਿੱਚ ਰਹਿ ਕੇ ਬਹੁਤ ਤਰ੍ਹਾਂ ਦੇ ਬਿਲਾਸ ਕੌਤਕ ਕਰ ਰਹੇ ਨੇ, ਜਿੱਥੋਂ ਕਿਥੋਂ ਜਿਹੜੇ ਬਹੁਤੇ ਸਾਰੇ ਗੁਣੀ ਜਾਣੇ ਉਹ ਸਤਿਗੁਰਾਂ ਦਾ ਜਸ ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਲਾਗੇ ਪਹੁੰਚ ਰਹੇ ਨੇ।
ਚੌਂ ਕੁੰਟਣ ਤੇ ਦੂਰ ਕਿਨੇਰੇ, ਹੋਏ ਕਿਸੂ ਗੁਣ ਵਿਖੇ ਬੜੇਰੇ।
ਭਾਵ ਕੇ ਚਾਰਾਂ ਕੁੰਟਾਂ ਦੇ ਵਿੱਚ ਦੂਰ ਹੋਵੇ ਜਾਂ ਕੋਈ ਨੇੜੇ ਹੋਵੇ, ਜਿਹੜਾ ਵੀ ਗੁਣੀ ਹੈ ਵੱਡਾ ਉਹ ਸਤਿਗੁਰਾਂ ਦੇ ਹਜੂਰ ਪਹੁੰਚਦਾ।
ਇੱਕ ਤੋ ਦਰਬ ਲਾਲ ਸਾਤਰ, ਦੁਤੀਏ ਗੁਰ ਦਰਸ਼ਨ ਮੁਦ ਤਰੈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤ ਸਾਰੇ ਜਿਹੜੇ ਗੁਣੀ ਜਾਣੇ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਦੇ ਵਿੱਚ ਪਹੁੰਚਦੇ ਨੇ। ਕਵੀ ਜੀ ਲਿਖਦੇ ਨੇ ਇੱਕ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨਾਂ ਦਾ ਉਹਨਾਂ ਦੇ ਮਨ ਦੇ ਵਿੱਚ ਚਾਅ ਹੁੰਦਾ ਹੈ, ਤੇ ਦੂਸਰਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਵਿਦਵਾਨਾਂ ਦੀ ਕਦਰ ਬਹੁਤੀ ਕਰਦੇ ਸਨ, ਜਿਨ੍ਹਾਂ ਦੇ ਵਿੱਚ ਆਮ ਤੌਰ ਤੇ ਕਵੀ ਸ਼ਾਮਲ ਹੁੰਦੇ ਸਨ। ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨਾਂ ਦੇ ਵਾਸਤੇ ਇਸ ਕਰਕੇ ਜਿਹੜੇ ਗੁਣੀ ਵਿਦਵਾਨ ਕਵੀ ਨੇ ਉਹ ਬਹੁਤੇ ਪਹੁੰਚਦੇ ਨੇ, ਦਰਸ਼ਨ ਕਰਦੇ ਨੇ, ਤੇ ਸਤਿਗੁਰੂ ਜੀ ਉਹਨਾਂ ਦੀ ਕਵਿਤਾ ਤੋਂ ਖੁਸ਼ ਹੋ ਕੇ ਉਹਨਾਂ ਨੂੰ ਮਾਇਆ ਪ੍ਰਦਾਨ ਕਰਦੇ ਨੇ।
ਪਾਵੇਂ ਸੋਜ ਪਸਾਰੇ ਜਸ ਕੋ,
ਤਿਉਂ ਤਿਉਂ ਆਏ ਸੁਣਾਵੇ ਰਸ ਕੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਸਾਜੋ ਸਮਾਨ ਦਿੰਦੇ ਨੇ, ਫੇਰ ਉਹ ਸਤਿਗੁਰਾਂ ਦੇ ਜਸ ਦਾ ਬਿਆਨ ਕਰਦੇ ਨੇ, ਤਿਉਂ ਤਿਉਂ ਆਏ ਸੁਣਾਵੇ ਰਸ ਕੋ, ਫੇਰ ਰਸਦਾਰ ਜਿਹੜੀ ਕਵਿਤਾ ਹੈ ਉਹ ਸਤਿਗੁਰਾਂ ਨੂੰ ਸੁਣਾਉਂਦੇ ਨੇ। ਪੂਰਬ ਦੱਖਣ ਪੱਛਮ ਉੱਤਰ ਪੰਡਿਤ ਕਰਤ ਪ੍ਰਸ਼ਨ ਦੇ ਉੱਤਰ। ਇਸ ਤੋਂ ਇਲਾਵਾ ਪੂਰਬ ਦੇ ਵਿੱਚੋਂ, ਦੱਖਣ ਦੇ ਵਿੱਚੋਂ, ਪੱਛਮ ਦੇ ਵਿੱਚੋਂ, ਉੱਤਰ ਦੇ ਵਿੱਚੋਂ, ਭਾਵ ਕੇ ਚਾਰਾਂ ਹੀ ਦਿਸ਼ਾਵਾਂ ਦੇ ਵਿੱਚੋਂ ਵੱਡੇ ਵੱਡੇ ਜਿਹੜੇ ਵਿਦਵਾਨ ਪੰਡਿਤ ਨੇ ਉਹ ਵੀ ਆਉਂਦੇ ਨੇ, ਜਿਹੜੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਆਪਣੀ ਵਿਦਵਤਾ ਦੇ ਨਾਲ ਬੜੇ ਔਖੇ ਔਖੇ ਸਵਾਲ ਪਾਉਂਦੇ ਨੇ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਹੜੇ ਕਿ ਹਰ ਇੱਕ ਰੀਤੀ ਦੇ ਵਿੱਚ ਪ੍ਰਵੀਨ ਨੇ, ਬੜੇ ਸ੍ਰੇਸ਼ਟ ਨੇ, ਉਹ ਯਥਾ ਯੋਗ ਉਹਨਾਂ ਦੇ ਪ੍ਰਸ਼ਨਾਂ ਦਾ ਉੱਤਰ ਦਿੰਦੇ ਨੇ। ਕਵਿਤਾ ਕਾਵ ਬਨਾਵੇ ਜੋਈ, ਨਵਰਸ ਸਹਿਤ ਵਿਭੂਖਣ ਸੋਈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਵਿਤਾ ਲਿਖਣ ਵਾਲੇ ਜਿਹੜੇ ਕਵੀ ਨੇ ਉਹ ਬਹੁਤ ਪ੍ਰਕਾਰ ਦੇ ਨਾਲ ਰਸਮਈ ਕਵਿਤਾ ਲਿਖਦੇ ਨੇ। ਨਵ ਰਸ ਸਹਿਤ ਵਿਭੂਖਣ ਸੋਈ, ਭਾਵ ਕਿ ਕਵਿਤਾ ਨੌ ਰਸਾਂ ਦੇ ਵਿੱਚ ਲਿਖੀ ਜਾਂਦੀ ਹੈ, ਕਿਉਂਕਿ ਕਵਿਤਾ ਦੇ ਨੌ ਰਸ ਮੰਨੇ ਜਾਂਦੇ ਹਨ। ਨੌ ਰਸਾਂ ਦੀ ਕਵਿਤਾ ਹੁੰਦੀ ਹੈ, ਸ਼ਿੰਗਾਰ ਰਸ, ਹਾਸ ਰਸ, ਕਰੁਣਾ ਰਸ, ਰੌਦਰ ਰਸ, ਸਵੀਰ ਰਸ, ਭੈਰੇ ਰਸ, ਭਾਵ ਕੇ ਭੈ ਮਾਣ ਜਿਹੜਾ ਕਰਨ ਵਾਲਾ ਹੈ। ਇਸ ਤੋਂ ਇਲਾਵਾ ਸੀ ਪਤਮ ਰਸ, ਅਦਭੁਤ ਰਸ ਅਤੇ ਸ਼ਾਂਤ ਰਸ, ਇਹ ਨੌ ਪ੍ਰਕਾਰ ਦੇ ਕਵਿਤਾ ਦੇ ਰਸ ਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਨੌ ਪ੍ਰਕਾਰ ਦੇ ਰਸਾਂ ਵਾਲੇ ਜਿਹੜੇ ਕਵੀ ਨੇ ਉਹ ਕਵਿਤਾ ਰਚਦੇ ਨੇ। ਸੋ ਚੱਲ ਆਏ ਸਤ ਗੁਰਦੁਆਰੇ, ਰੁਚਿਰ ਕਵਿਤ ਬਣਾਏ ਉਚਾਰੇ। ਜਿਹੜੇ ਐਸੇ ਸੁਲਝੇ ਹੋਏ ਤੇ ਸਿਆਣੇ ਵਿਦਵਾਨ ਕਵੀ ਨੇ ਉਹ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਪਹੁੰਚਦੇ ਨੇ, ਅਨੇਕਾਂ ਉਹਨਾਂ ਨੇ ਕਵਿਤ ਬਣਾਏ ਹੁੰਦੇ ਨੇ ਜਿਹੜੇ ਕਿ ਸਤਿਗੁਰਾਂ ਨੂੰ ਆਣ ਕੇ ਸੁਣਾਉਂਦੇ। ਸੁਣ ਪ੍ਰਸੰਨ ਦੈ ਤਨ ਰਾਸ, ਸਾਦਰ ਨਿਤ ਰਾਖਤ ਗੁਰ ਪਾਸ। ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ ਦੀ ਕਵਿਤਾ ਦੇ ਉੱਤੇ ਬਹੁਤ ਜ਼ਿਆਦਾ ਪ੍ਰਸੰਨ ਹੁੰਦੇ ਸਨ, ਕਵੀਆਂ ਨੂੰ ਬਹੁਤਾ ਸਾਰਾ ਧਨ ਦਿਆ ਕਰਦੇ ਸਨ। ਸਾਦਰ ਨਿਤ ਰਾਖੈ ਗੁਰਪਾਸ, ਇਸ ਤੋਂ ਇਲਾਵਾ ਸਤਿਕਾਰ ਦੇ ਨਾਲ ਸਤਿਗੁਰੂ ਜੀ ਕਵੀਆਂ ਨੂੰ ਆਪਣੀ ਸਭਾ ਦੇ ਵਿੱਚ ਵੀ ਸ਼ਾਮਲ ਕਰਦੇ ਸਨ। ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਮੁੱਖ ਰੂਪ ਦੇ ਵਿੱਚ ਸਤਿਗੁਰਾਂ ਦੇ ਦਰਬਾਰੀ 52 ਕਵੀ ਸਨ। ਸਤਿਗੁਰੂ ਜੀ ਕਵਿਤਾ ਦੇ ਬੜੇ ਪਾਰਖੂ ਸਨ, ਕਿਉਂਕਿ ਆਪ ਵੀ ਕਵਿਤਾ ਰਚਦੇ ਸਨ। ਦਸਮ ਗ੍ਰੰਥ ਸਤਿਗੁਰਾਂ ਨੇ ਲਿਖਿਆ, ਕਿੰਨਾ ਵਿਸ਼ਾਲ ਗ੍ਰੰਥ ਹੈ, ਸਾਰਾ ਕਵਿਤਾ ਰੂਪ ਹੈ। ਇਸੇ ਤਰੀਕੇ ਦੇ ਨਾਲ ਜਿਸ ਦੀ ਜਿਸ ਤਰ੍ਹਾਂ ਦੀ ਰੁਚੀ ਹੁੰਦੀ ਹੈ ਉਸੇ ਤਰ੍ਹਾਂ ਦਾ ਉਸ ਨੂੰ ਆਦਮੀ ਚੰਗਾ ਲੱਗਦਾ। ਆਪਾਂ ਸਾਰੇ ਇਸ ਗੱਲ ਨੂੰ ਬੜਾ ਚੰਗੇ ਤਰੀਕੇ ਦੇ ਨਾਲ ਜਾਣਦੇ ਹਾਂ ਕਿ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਸੰਗੀਤਕਾਰਾਂ ਦੀ ਬੜੀ ਕਦਰ ਕਰਦੇ ਸਨ। ਇਸ ਕਰਕੇ ਕਿਉਂਕਿ ਸਤਿਗੁਰੂ ਜੀ ਆਪ ਵੀ ਸੰਗੀਤ ਦੇ ਚੰਗੇ ਜਾਣੂ ਸਨ, ਇਸ ਕਰਕੇ ਸੰਗੀਤ ਸਤਿਗੁਰਾਂ ਨੂੰ ਸਾਰਿਆਂ ਤੋਂ ਜ਼ਿਆਦਾ ਪਸੰਦ ਸੀ। ਮੈਂ ਇਹ ਨਹੀਂ ਕਹਿੰਦਾ ਕਿ ਹੋਰ ਕੋਈ ਕਵੀ ਜਾਂ ਹੋਰ ਜਿਹੜੇ ਕਿੱਤੇ ਦੇ ਆਦਮੀ ਨੇ ਉਹਨਾਂ ਨੂੰ ਪਸੰਦ ਨਹੀਂ ਸਨ, ਪਰ ਸਾਰਿਆਂ ਤੋਂ ਜ਼ਿਆਦਾ ਸਤਿਗੁਰੂ ਜੀ ਸੰਗੀਤ ਦੇ ਨਾਲ ਪਿਆਰ ਕਰਦੇ ਸਨ ਤੇ ਸਾਰਿਆਂ ਤੋਂ ਜ਼ਿਆਦਾ ਸਤਿਕਾਰ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਸੰਗੀਤਕਾਰਾਂ ਨੂੰ ਹੀ ਦਿੰਦੇ ਸਨ। ਮੇਰਾ ਸਿਰਫ ਕਹਿਣ ਤੋਂ ਭਾਵੇ ਹੈ, ਇਸੇ ਤਰੀਕੇ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਜ਼ਿਆਦਾ ਰੁਚੀ ਸੀ ਉਹ ਕਵਿਤਾ ਵਾਲੇ ਪਾਸੇ ਸੀ। ਇਸ ਕਰਕੇ ਸਤਿਗੁਰੂ ਜੀ ਕਵੀਆਂ ਦਾ ਬੜਾ ਸਨਮਾਨ ਕਰਦੇ ਸਨ। ਕਵੀਸ਼ਰਾਂ ਦੀ ਕਦਰ ਦੇ ਵਾਸਤੇ ਸਤਿਗੁਰਾਂ ਨੇ ਜੋ ਕੁਝ ਕੀਤਾ ਉਹਦੇ ਬਾਰੇ ਕਵੀ ਕਰਤਾਰ ਸਿੰਘ ਜੀ ਲਿਖਦੇ ਨੇ।
ਸਤਿਗੁਰਾਂ ਨੂੰ ਕਾਵ ਦਾ ਸ਼ੌਕ ਪਾਰਾ, ਆਪ ਰਚਦੇ ਅਤੇ ਰਚਾਵਦੇ ਸਨ। ਜੋ ਆਵਦਾ ਸੀ ਵਿਦਵਾਨ ਚੰਗਾ, ਉਹਨੂੰ ਆਪਣੇ ਪਾਸ ਰਖਾਵਦੇ ਸਨ। ਰਸਤਾਂ ਪੱਕੀਆਂ ਅਤੇ ਰੁਜ਼ੀਨੇ ਚੰਗੇ, ਸਿਰੋਂ ਪਾਏ ਨਾਮ ਦਿਵਾਵਦੇ ਸਨ। ਹੁੰਦਾ ਵੇਖ ਕੇ ਕਦਰ ਕਵੀਸ਼ਰਾਂ ਦਾ, ਆਪੇ ਚਲੇ ਆਨੰਦਪੁਰ ਆਵਦੇ ਸਨ। ਵੀਰ ਰਸ ਭਰੇ ਨਿਤ ਉਹਨਾਂ ਪਾਸੋਂ, ਸਤਿਗੁਰੂ ਜੀ ਛੰਦ ਰਚਾਵਦੇ ਸਨ। ਸੰਸਕ੍ਰਿਤ ਭਾਸ਼ਾ
ਉਰਦੂ ਫਾਰਸੀ ਤੋਂ ਸੌਖੀ ਬੋਲੀ ਗ੍ਰੰਥ ਉਲਟਾਵਦੇ ਸਨ। ਪੰਥ ਵਿੱਚ ਜਿਉਂ ਵਿਦਿਆ ਹੋਏ ਪੂਰਨ, ਸਭ ਢੰਗ ਦੇ ਗ੍ਰੰਥ ਬਣਾਵਦੇ ਸਨ। ਬੜਾ ਭਾਰਾ ਜ਼ਖੀਰਾ ਕਰਤਾਰ ਸਿੰਘਾ ਕਰਨਾ ਸਤਿਗੁਰੂ ਜੀ ਜਮਾ ਚਹਾਵਦੇ ਸਨ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਜਿਹੜੇ ਪੁਰਾਣੇ ਗ੍ਰੰਥ ਸਨ ਉਹ ਜ਼ਿਆਦਾਤਰ ਸੰਸਕ੍ਰਿਤ ਭਾਸ਼ਾ ਦੇ ਵਿੱਚ ਹੁੰਦੇ ਸਨ। ਇਸ ਤਰ੍ਹਾਂ ਦੀ ਜਿਹੜੀ ਔਖੀ ਭਾਸ਼ਾ ਹੈ ਉਹਦੇ ਵਿੱਚੋਂ ਸਤਿਗੁਰੂ ਜੀ ਸੌਖੀ ਬੋਲੀ ਦੇ ਵਿੱਚ ਕਵੀਆਂ ਨੂੰ ਕਹਿ ਕੇ ਗ੍ਰੰਥਾਂ ਦਾ ਉਲੱਥਾ ਕਰਵਾਉਂਦੇ ਸਨ, ਭਾਵ ਕੇ ਅਨੁਵਾਦ ਸੌਖੀ ਭਾਸ਼ਾ ਦੇ ਵਿੱਚ ਕੀਤਾ ਜਾਂਦਾ ਸੀ ਤਾਂ ਕਿ ਪੰਥ ਦੇ ਵਿੱਚ ਵਿਦਿਆ ਭਰਪੂਰ ਹੋਵੇ ਤੇ ਬਹੁਤਾ ਜ਼ਿਆਦਾ ਜਸ ਫੈਲੇ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਇੱਕ ਬਹੁਤ ਵੱਡਾ ਜ਼ਖੀਰਾ, ਉਰਦੂ ਦਾ ਸ਼ਬਦ ਹੈ ਜ਼ਖੀਰਾ, ਭਾਵ ਕੇ ਬਹੁਤ ਵੱਡਾ ਭੰਡਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਤਰੀਕੇ ਦੇ ਨਾਲ ਜਮਾ ਕਰਨਾ ਚਾਹੁੰਦੇ ਸੀ।
ਕੇਸ਼ਵ ਦਾਸ ਹੋ ਤੋ ਕਵੀ ਜੋਏ, ਪਾਇਓ ਬੰਦੇਲ ਖੰਡ ਮੈਂ ਸੋਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇੱਕ ਬਹੁਤ ਮਸ਼ਹੂਰ ਕਵੀ ਸੀ ਜਿਸ ਦਾ ਨਾਮ ਸੀ ਕੇਸ਼ਵ ਦਾਸ, ਪਾਇਓ ਬੰਦੇਲ ਖੰਡ ਮੈਂ ਸੋਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬੁੰਦੇਲ ਖੰਡ ਦਾ ਇਹ ਰਹਿਣ ਵਾਲਾ ਸੀ। ਭਾਈ ਕਾਨ ਸਿੰਘ ਜੀ ਨਾਭਾ ਇਸ ਕੇਸ਼ਵ ਦਾਸ ਦੇ ਬਾਰੇ ਇਸ ਤਰ੍ਹਾਂ ਲਿਖਦੇ ਨੇ, ਭਾਈ ਕਾਨ ਸਿੰਘ ਜੀ ਨਾਭਾ ਲਿਖਦੇ ਨੇ ਕੇਸ਼ਵ ਦਾਸ ਬ੍ਰਿਜ ਭਾਸ਼ਾ ਦਾ ਮਹਾਨ ਕਵੀ ਅਤੇ ਹਿੰਦ ਕਾਵ ਦਾ ਆਚਾਰੀਆ ਮੰਨਿਆ ਜਾਂਦਾ ਹੈ। ਇੱਕ ਪ੍ਰਸਿੱਧ ਪੰਡਿਤ ਬੁੰਦੇਲ ਖੰਡ ਦਾ ਇਹ ਨਿਵਾਸੀ ਸੀ ਔਰ ਜਾਤ ਦੇ ਬ੍ਰਾਹਮਣ ਸਨ। ਸ਼ਿਵ ਸਿੰਘ ਸਰੋਜ ਦੇ ਵਿੱਚ ਕੇਸ਼ਵ ਦਾਸ ਦੇ ਜਨਮ ਦਾ ਸੰਮਤ 1624 ਲਿਖਿਆ ਹੈ। ਇਸ ਦੇ ਬਣਾਏ ਕਾਵ ਗ੍ਰੰਥ ਇਹ ਹਨ, ਕਾਵ ਪ੍ਰਿਆ ਔਰ ਰਸਕ ਪ੍ਰਿਆ। ਕਾਨ ਸਿੰਘ ਜੀ ਨਾਭਾ ਲਿਖਦੇ ਨੇ ਕਿ ਇਨ੍ਹਾਂ ਦੇ ਵਿੱਚ ਰਾਮ ਚੰਦਰਕਾ ਗ੍ਰੰਥ ਵੀ ਸ਼ਾਮਲ ਹੈ। ਇਸ ਤਰ੍ਹਾਂ ਦੇ ਕਵੀ ਨੇ ਗ੍ਰੰਥ ਲਿਖੇ ਨੇ ਜਿਹੜੇ ਕਿ ਕਵੀਆਂ ਦੇ ਸਮਾਜ ਦੇ ਵਿੱਚ ਬੜੇ ਆਦਰ ਯੋਗ ਨੇ। ਓਰਛਾ ਦੇ ਰਾਜਾ ਇੰਦਰਜੀਤ ਨੇ ਕੇਸ਼ਵ ਦਾਸ ਜੀ ਨੂੰ ਜਗੀਰ ਦੇ ਵਿੱਚ 21 ਪਿੰਡ ਦਿੱਤੇ ਸਨ, ਭਾਵ ਕਿ ਕੇਸ਼ਵ ਦਾਸ ਇੰਨਾ ਵਿਦਵਾਨ ਸੀ ਕਿ ਰਾਜੇ ਨੇ 21 ਪਿੰਡਾਂ ਦੀ ਜਗੀਰ ਇਸ ਨੂੰ ਪ੍ਰਦਾਨ ਕੀਤੀ ਹੋਈ ਸੀ। ਕਵੀ ਸੰਤੋਖ ਸਿੰਘ ਜੀ ਇਸ ਜਗ੍ਹਾ ਦੇ ਉੱਤੇ ਲਿਖਦੇ ਨੇ ਕਿ ਕੇਸ਼ਵ ਦਾਸ ਬੁੰਦੇਲਖੰਡ ਦਾ ਰਹਿਣ ਵਾਲਾ ਬੜਾ ਵਿਦਵਾਨ ਕਵੀ ਸੀ।
ਤਿਸ ਕੋ ਪੁੱਤਰ ਕੁਵਰ ਹੈ ਨਾਮੂ, ਸੋ ਪੀ ਰਚਿਤ ਗਿਰਾਇਆ ਬੀਰਾਮੂ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕੇਸ਼ਵ ਦਾਸ ਦਾ ਇੱਕ ਪੁੱਤਰ ਸੀ ਜਿਹਦਾ ਨਾਮ ਸੀ ਕੁਵਰ। ਇਸ ਜਗ੍ਹਾ ਦੇ ਉੱਤੇ ਕਵੀ ਜੀ ਨੇ ਕੁਵਰ ਸ਼ਬਦ ਪ੍ਰਯੋਗ ਕੀਤਾ, ਅੱਧਾ ਸ਼ਬਦ ਵਰਤਿਆ, ਦਰਅਸਲ ਉਸਦਾ ਨਾਮ ਸੀ ਕੁਵਰੇਸ਼। ਕਵੀ ਜੀ ਨੇ ਕੁਵਰ ਨਾਮ ਕਵਿਤਾ ਦੇ ਹਿਸਾਬ ਦੇ ਨਾਲ ਲਿਖਿਆ, ਭਾਵ ਕਿ ਇਸ ਕੇਸ਼ਵ ਦਾਸ ਦਾ ਪੁੱਤਰ ਕੁਵਰੇਸ਼ ਸੀ ਜਿਹੜਾ ਕਿ ਚੰਗਾ ਇਸੇ ਪਿਤਾ ਵਾਂਗ ਹੀ ਵਿਦਵਾਨ ਸੀ। ਸੋ ਪੀ ਰਚਿਤ ਗਿਰਾ ਬਿਰਾਮੂ, ਭਾਵ ਕਿ ਉਹ ਵੀ ਬੜੀ ਸੁੰਦਰ ਕਵਿਤਾ ਲਿਖਦਾ ਸੀ। ਕਾਨ ਸਿੰਘ ਜੀ ਨਾਭਾ ਕੁਵਰੇਸ਼ ਦੇ ਬਾਰੇ ਵੀ ਲਿਖਦੇ ਨੇ, ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਦਾ ਇਹ ਕੁਵਰੇਸ਼ ਕਵੀ ਹੋਇਆ ਹੈ, ਜਿਸਨੇ ਹੋਰ ਰਚਨਾ ਤੋਂ ਛੁੱਟ ਮਹਾਭਾਰਤ ਦੇ ਦਰੋਣਾ ਪਰਵ ਦਾ ਹਿੰਦੀ ਕਵਿਤਾ ਦੇ ਵਿੱਚ ਅਨੁਵਾਦ ਕੀਤਾ ਹੈ। ਕੁਵਰੇਸ਼ ਲਿਖਦਾ ਹੈ ਆਪਣੇ ਬਾਰੇ, ਕੁਵਰੇਸ਼ ਲਿਖਦਾ ਹੈ, ਗੁਰ ਗੋਬਿੰਦ ਨਰਿੰਦ ਹੈ ਤੇਗ ਬਹਾਦਰ ਨੰਦ, ਜਿਨ ਤੇ ਜੀਵਤ ਹੈ ਸਕਲ ਭੂਤਲ ਕਵੀ ਬੁੱਧ ਬ੍ਰਿੰਦ, ਨਦੀ ਸਤਦਰਵ ਤੀਰ ਤਹ ਸ਼ੁਭ ਅਨੰਦਪੁਰ ਨਾਮ, ਗੁਰ ਗੋਬਿੰਦ ਨਿਰਿੰਦ ਕੇ ਰਾਜਤ ਸੁਭਾਗ ਸੁਧਾਮ, ਗੰਗਾ ਜਮਨਾ ਬੀਚ ਮੈਂ ਬਰੀ ਗ੍ਰਾਮ ਕੋ ਨਾਮ, ਤਹਾਂ ਸੋ ਕਵੀ ਕੁਵਰੇਸ਼ ਕੋ ਬਾਸ ਕਰੈ ਕੋ ਧਾਮ। ਕੁਵਰੇਸ਼ ਨੇ ਆਪਣੇ ਬਾਰੇ ਲਿਖਿਆ ਕਿ ਗੰਗਾ ਤੇ ਜਮਨਾ ਦੇ ਵਿਚਕਾਰ ਜਿਹੜਾ ਪਿੰਡ ਹੈ ਬਰੀ, ਮੈਂ ਉਥੋਂ ਦਾ ਰਹਿਣ ਵਾਲਾ ਹਾਂ, ਮੇਰਾ ਨਾਮ ਕੁਵਰੇਸ਼ ਹੈ। ਇਸ ਤੋਂ ਇਲਾਵਾ ਸਤਿਗੁਰੂ ਸੱਚੇ ਪਾਤਸ਼ਾਹ ਸਤਿਗੁਰੂ ਗੋਬਿੰਦ ਸਿੰਘ ਜੀ ਦੀ ਉਹਨਾਂ ਨੇ ਆਪਣੀ ਕਵਿਤਾ ਦੇ ਵਿੱਚ ਸਿਫਤ ਕੀਤੀ ਹੈ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਕੇਸ਼ਵ ਦਾਸ ਦਾ ਸੁਪੁੱਤਰ ਕੁਵਰੇਸ਼ ਸੀ ਜਿਹੜਾ ਕਿ ਚੰਗਾ ਵਿਦਵਾਨ ਕਵੀ ਸੀ।
ਤੁਰਕ ਕਰਨ ਨਵ ਰੰਗ ਚਿਤ ਚਾਹਿਓ, ਗੁਣੀ ਅਦਕ ਹਿੰਦਣ ਮੈਂ ਲਹਿਓ।
औरंगजेब बादशाह नूं पता लगा कि हिंदुआं दे विच इह जिहड़ा कुवरेश है इह बहुत ही ज्यादा विद्वान है। इस करके इस कुवरेश नूं चाहुंदा सी औरंगजेब कि इस्लाम नूं कबूल कर लवे, क्योंकि हर कोई चाहुंदा कि जिन्ना ज्यादा विद्वान होवे उह मेरे पंथ दे विच होवे। औरंगजेब नूं पता लगा कि कुवरेश बड़ा विद्वान है पर है हिंदू है, इस करके उन्हें चाहिया इनू इस्लाम कबूल करवा लवा, जे ना करेगा ते फिर मार देंगा, क्योंकि विरोधी धिर दे विच विद्वान चाहिदा।
जब कुंवर सुध इस बिद पाई त्याग देश कर गयो पलाई।
पर जदों कुवरेश नूं इस गल दा पता लगा कि औरंगजेब जां ते जबरदस्ती मैनू मुसलमान बनावेगा ते या फिर मार देवेगा, इस गल दा जदों इस नूं पता लगा ते फिर अपने घरबार नूं छड के इह दौड़ गया।
हृदय बिचार्यो बसन स्थान नहीं प्राप्त पा बीच जहान।
हुण कवि संतोख सिंह जी लिखदे ने इह कुवरेश अपने घरबार नूं छड के ते दौड़ गया, आखिरकार जांदा किथे, क्योंकि सारे हिंदुस्तान दे विच ते राज सी औरंगजेब बादशाह दा, ए विचारदा कि केड़ी जगह दे उते मैं बच सकांगा।
सोनी होती सुध सिर गोर केरी एक सामने बह शक्त कनेरी।
कवि संतोख सिंह जी लिखदे ने पारेस कुवरेश ने सतगुरु गोविंद सिंह सच्चे पातशाह जी दे बारे सुनिया होया सी,
एक सामने बह शक्त कनेरी भाव के एक गुरु जी ही ऐसे हन, नुरंगे दे सम बहुत ही शक्ति रखण वाले हन ते मेरे धर्म दी रख्या करनगे।
या फिर इस तुक दा होर भी अर्थ लाया जा सकदा है कि जिन्ना दी बहुत ही शक्ति एक सार निभदी है ओ सतगुरु जी मेरी रख्या करनगे। इस तरह दी विचार कीते कुवरेश ने।
दूर कर दूर दूर नित चल कर पहुंचो आन आनंदपुर हित कर।
कवि संतोख सिंह जी लिखदे ने कि फिर दूर रस्तियां दे राही पाव के दूर दुरेडे दे रस्तियां नूं इन्ने अख्तियार कीता है, आम सिद्धियां रस्तियां दे राही ए नहीं पहुंचया, आखिरकार सतगुरु सच्चे पातशाह जी दे चरणां दी शरण दे विच आनंदपुर दे विच कुवरेश पहुंचया। कवि करतार सिंह जी कलास वालीए इस कुवरेश दे बारे इंज लिखदे ने।
कवि चतर प्रवीण मशहूर पंडित उगा जिस दा नाम कुवरेश सी जी, वासी सी बुंदेल खड देश दायो भाषा संस्कृत पढ़ी विशेष सी जी। मुसलमान ओनू तुरक करन लगे फस गया या मुंह कलेश सी जी, जान लैके ਭੱਜਾ ਕਰਤਾਰ ਸਿੰਘਾ ਆਇਆ ਸ਼ਰਨ ਸ੍ਰੀ ਦਸਮੇਸ਼ ਸੀ ਜੀ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਡਰਦਾ ਮਾਰਾ ਭੱਜਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿਚ ਪਹੁੰਚਿਆ।
ਰੁਚਰ ਕਬਿਤ ਕਿਤੂ ਕੇ ਕਰਕੇ ਮਿਲਿਓ ਗੁਰੂ ਸਨ ਤਬੈ ਉਚਰਕੈ।
ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਕਿ ਕੀਰਤੀ ਦੇ ਬਹੁਤੇ ਸਾਰੇ ਕਬਿਤ ਉਹ ਰਚ ਕੇ ਲਿਆਇਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਸੁਣਾਉਣ ਦੇ ਲਈ।
ਬਿਨਾ ਆਸਰੇ ਗਹਿਓ ਅਲੰਬ ਜਗਤ ਗੁਰੂ ਗੁਣ ਧਰੋ ਕਦੰਬ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿਚ ਇਸ ਕੁਵਰੇਸ਼ ਕਰਵੀ ਨੇ ਅਰਜ ਕੀਤੀ ਹੈ, ਸੱਚੇ ਪਾਤਸ਼ਾਹ ਮੈਂ ਬਗੈਰ ਆਸਰੇ ਤੋਂ ਹਾਂ, ਮੇਰਾ ਕੋਈ ਆਸਰਾ ਨਹੀਂ ਹੈ, ਮੈਂ ਤੁਹਾਡੇ ਆਸਰੇ ਨੂੰ ਤੱਕ ਕੇ ਆਇਆ ਹਾਂ, ਤੁਸੀਂ ਜਗਤ ਦੇ ਗੁਰੂ ਹੋ ਗੁਣ ਧਰੋ ਕਦੰਬ। ਇਸ ਤੋਂ ਇਲਾਵਾ ਸੱਚੇ ਪਾਤਸ਼ਾਹ ਸਮੂਹ ਗੁਣਾਂ ਦੇ ਤੁਸੀਂ ਧਾਰਨੀ ਹੋ।
ਸੋਨਾ ਨਿਥਾਵਣ ਕੇ ਤੁਮ ਥਾਨ ਸਦਾ ਨਿਮਾਨਣ ਕੇ ਬੜ ਮਾਨ।
ਕਹਿੰਦਾ ਸੱਚੇ ਪਾਤਸ਼ਾਹ ਮੈਂ ਸੁਣਿਆ ਹੈ ਕਿ ਤੁਸੀਂ ਨਿਥਾਵਿਆਂ ਦੇ ਥਾਂ ਹੋ, ਸੱਚੇ ਪਾਤਸ਼ਾਹ ਤੁਸੀਂ ਨਿਮਾਣਿਆਂ ਦੇ ਵੱਡੇ ਮਾਨ ਹੋ।
ਆਹੋ ਨਿਤਾਨਣ ਕੇ ਤੁਮ ਤ੍ਰਾਣ ਅਸ ਸੋਭਾ ਕੋ ਕਥੈ ਜਹਾਨ।
ਭਾਵ ਕੇ ਤੁਸੀਂ ਨਿਤਾਣਿਆਂ ਦੇ ਤਾਣ ਹੋ, ਐਸੀ ਜਿਹੜੀ ਸੋਭਾ ਹੈ ਤੁਹਾਡੀ ਜਹਾਨ ਬਹੁਤ ਹੀ ਕਰਦਾ।
ਸੁਣ ਸ੍ਰੀ ਪ੍ਰਭ ਸਾਦਰ ਬੈਠਾਯੋ ਨਿਜ ਪ੍ਰਸੰਗ ਤਵ ਬਿਪਰ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸਤਿਕਾਰ ਦੇ ਨਾਲ ਆਪਣੇ ਲਾਗੇ ਇਸ ਨੂੰ ਬਿਠਾਇਆ ਤੇ ਫੇਰ ਆਪਣਾ ਜਿਹੜਾ ਸਾਰਾ ਪ੍ਰਸੰਗ ਸੀ ਉਹ ਪੰਡਿਤ ਕੁਵਰੇਸ਼ ਨੇ ਆਖਿਆ। ਕਹਿੰਦਾ ਤੁਰਕ ਤੇਜ ਤੇ ਬਿਨ ਬਲ ਹਿੰਦੂ ਧਰਮ ਵਿਨਾਸ਼ਤ ਮੇਨਤ ਬ੍ਰਿੰਦੂ। ਕਹਿਣ ਲੱਗਾ ਸੱਚੇ ਪਾਤਸ਼ਾਹ ਤੁਰਕਾਂ ਦਾ ਤੇਜ ਬਹੁਤਾ ਜ਼ਿਆਦਾ ਹੈ ਤੇ ਜਿਹੜੇ ਹਿੰਦੂ ਨੇ ਉਹ ਭਾਵ ਕੇ ਬਲ ਤੋਂ ਰਹਿਤ ਨੇ। ਧਰਮ ਵਿਨਾਸ਼ਤ ਮੇਲਤ ਬ੍ਰਿੰਦੋ ਭਾਵ ਕੇ ਬਹੁਤਿਆਂ ਦਾ ਧਰਮ ਨਾਸ ਕਰਕੇ ਮੇਲਦੇ ਹਨ ਆਪਣੇ ਮਜ਼ਹਬ ਦੇ ਵਿੱਚ ਸਾਰੇ ਦੇ ਸਾਰੇ ਤੁਰਕ ਹਿੰਦੂਆਂ। ਮਹਾਤਾਸ ਤੇ ਮੈਂ ਚੱਲ ਆਇਓ ਚਹਿਤ ਆਪਣੋ ਧਰਮ ਬਚਾਇਓ। ਕੁਰੇਸ਼ ਕਹਿੰਦਾ ਕਿ ਡਰਦਾ ਮਾਰਾ ਮੈਂ ਆਪਣੇ ਪਿੰਡ ਨੂੰ ਛੱਡ ਕੇ ਦੌੜ ਆਇਆ ਹਾਂ, ਤੁਹਾਡੇ ਚਰਨਾਂ ਦੀ ਸ਼ਰਨ ਦੇ ਵਿੱਚ ਆਇਆ ਹਾਂ। ਸੱਚੇ ਪਾਤਸ਼ਾਹ ਮੈਂ ਚਾਹੁੰਦਾ ਹਾਂ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਮੇਰੇ ਧਰਮ ਦਾ ਬਚਾਅ ਹੋਵੇ। ਸੁਣ ਸੀ ਸਤਿਗੁਰ ਧੀਰਜ ਦੀਨਾ ਰੋਜ ਰਜਤ ਪਣ ਪੰਚ ਸੋ ਕੀਨਾ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਕੁਵਰੇਸ਼ ਕਵੀ ਨੂੰ ਧੀਰਜ ਦਿੱਤਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਦੁਨੀਆਂ ਦੇ ਵਿੱਚ ਜਿੰਨਾ ਚਿਰ ਮੈਂ ਮੌਜੂਦ ਹਾਂ ਉਨਾ ਚਿਰ ਤੇਰੇ ਧਰਮ ਨੂੰ ਕੋਈ ਵਿਗਾੜ ਨਹੀਂ ਸਕਦਾ, ਤੂੰ ਸਾਡੇ ਕੋਲ ਰਹਿ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਕੋਲ ਰੱਖਿਆ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਰੋਜ ਰਜਤ ਪਣ ਪੰਚ ਸੋ ਕੀਨਾ, ਕਿਉਂਕਿ ਕਵੀ ਸੀ ਵਿਦਵਾਨ ਸੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ 5 ਰੁਪਏ ਤੈਨੂੰ ਰੋਜ ਦੇ ਦਿੱਤੇ ਜਾਣਗੇ। 5 ਰੁਪਏ ਅੱਜ ਕੱਲ ਦੇ ਹਿਸਾਬ ਦੇ ਨਾਲ ਬਹੁਤ ਮੁੱਲ ਦੇ ਸਨ। ਸੱਚੇ ਪਾਤਸ਼ਾਹ ਜੀ ਨੇ ਆਖਿਆ ਤੈਨੂੰ 5 ਰੁਪਏ ਰੋਜ ਦੇ ਦਿਆਂਗੇ, ਤੂੰ ਸਾਡੇ ਦਰਬਾਰ ਦੇ ਵਿਚ ਰਹਿ, ਜਿੰਨਾ ਚਿਰ ਅਸੀਂ ਹਾਂ ਤੇਰਾ ਕੋਈ ਧਰਮ ਵਿਗਾੜ ਨਹੀਂ ਸਕੇਗਾ। ਕਾਹੇ ਉਤੋਂ ਹੀ ਪਿਤ ਕਵੀ ਬਿਸਾਲਾ ਰਚੀ ਆਦ ਕਵ ਪ੍ਰਿਆ ਰਸਾਲਾ। ਇਸ ਤੋਂ ਬਾਅਦ ਸਤਿਗੁਰੂ ਗੋਬਿੰਦ ਸਿੰਘ ਜੀ ਕੁਵਰੇਸ਼ ਨੂੰ ਕਹਿੰਦੇ ਨੇ ਕਿ ਤੇਰਾ ਜਿਹੜਾ ਪਿਤਾ ਕੇਸ਼ਵ ਦਾਸ ਸੀ, ਸਤਿਗੁਰੂ ਜੀ ਕਹਿੰਦੇ ਨੇ ਉਹ ਬੜਾ ਵੱਡਾ ਵਿਦਵਾਨ ਸੀ। ਰਚੀ ਆਦ ਕਵ ਪ੍ਰਿਆ ਰਸਾਲਾ, ਜਿਨ੍ਹੇ ਸਤਿਗੁਰੂ ਜੀ ਕਹਿੰਦੇ ਨੇ ਕਿ ਕਵੀ ਪ੍ਰਿਆ ਰਸੀਲਾ ਗ੍ਰੰਥ ਲਿਖਿਆ, ਜਿਸ ਤਰ੍ਹਾਂ ਕਿ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਹੈ ਕਿ 3-4 ਮਸ਼ਹੂਰ ਗ੍ਰੰਥ ਨੇ ਕੇਸ਼ਵ ਦਾਸ ਦੇ। ਸਤਿਗੁਰੂ ਜੀ ਕਹਿੰਦੇ ਨੇ ਤੇਰਾ ਪਿਤਾ ਵੀ ਬੜਾ ਵਧੀਆ ਵਿਦਵਾਨ ਸੀ, ਜਿਨ੍ਹੇ ਕਵੀ ਪ੍ਰਿਆ ਨਾਂ ਦਾ ਗ੍ਰੰਥ ਰਚਿਆ। ਗ੍ਰੰਥ ਮਹਾਭਾਰਤ ਮਨ ਪਾਵੇ ਕਵ ਗਣ ਤੇ ਪਾਖਾ ਬਣਵਾਵੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਗ੍ਰੰਥ ਮਹਾਭਾਰਤ ਮਨ ਪਾਵੇ, ਮਹਾਭਾਰਤ ਦਿਲ ਨੂੰ ਚੰਗਾ ਲੱਗਣ ਵਾਲਾ ਗ੍ਰੰਥ ਹੈ, ਇਸ ਕਰਕੇ ਕਿਉਂਕਿ ਉਹਦੇ ਵਿੱਚ ਜੰਗ ਦਾ ਹਵਾਲਾ ਹੈ ਤੇ ਸਤਿਗੁਰੂ ਜੀ ਦੀ ਰੁਚੀ ਜੰਗ ਵਾਲੀ ਹੈ। ਕਵਗਨ ਤੇ ਪਾਖਾ ਬਣਵਾਵੇ, ਸਤਿਗੁਰੂ ਜੀ ਕਵੀਆਂ ਨੂੰ ਕਹਿ ਕੇ ਜਿਹੜੇ ਔਖੇ ਗ੍ਰੰਥ ਨੇ ਉਹਨਾਂ ਦਾ ਸੌਖੇ ਦੇ ਵਿੱਚ ਅਨੁਵਾਦ ਕਰਾਉਂਦੇ ਨੇ। ਇਮ ਕਹਿ ਰਾਖਿਓ ਨਿਕਟ ਹਮੇਸ਼ਾ ਸੁਣ ਕਵੀ ਆਵਣ ਲੱਗੇ ਵਸ਼ੇਸ਼ਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਤਰੀਕੇ ਦੇ ਨਾਲ ਹਮੇਸ਼ਾ ਵਾਸਤੇ ਆਪਣੇ ਕੋਲ ਕੁਵਰੇਸ਼ ਨੂੰ ਰੱਖ ਲਿਆ ਤੇ ਕੁਵਰੇਸ਼ ਨੇ ਫੇਰ ਮਹਾਭਾਰਤ ਗ੍ਰੰਥ ਦਾ ਅਨੁਵਾਦ ਵੀ ਸਤਿਗੁਰਾਂ ਦੇ ਕੋਲ ਰਹਿ ਕੇ ਕੀਤਾ। ਸੁਣ ਕਵੀ ਆਵਣ ਲੱਗੇ ਵਿਸ਼ੇਸ਼ਾ, ਜਦੋਂ ਇੰਨਾ ਸਨਮਾਨ ਹੋਇਆ ਕੁਵਰੇਸ਼ ਦਾ, ਫਿਰ ਕਵੀ ਜੀ ਲਿਖਦੇ ਨੇ ਕਿ ਸੁਣ ਸੁਣਾ ਕੇ ਬਹੁਤੇ ਸਾਰੇ ਕਵੀ ਸਤਿਗੁਰਾਂ ਦੇ ਹਜ਼ੂਰ ਪਹੁੰਚਣ ਲੱਗੇ। ਦਰਬ ਬ੍ਰਿੰਦ ਦੇ ਰਾਖੇ ਤੀਰ ਪਰਚੇ ਤਿਨਕੇ ਸੰਗ ਸਤੀਰ। ਬਹੁਤੀ ਸਾਰੀ ਮਾਇਆ ਮੁਕਰਰ ਕਰਕੇ ਸਤਿਗੁਰੂ ਜੀ ਐਸੇ ਕਵੀਆਂ ਨੂੰ ਆਪਣੇ ਕੋਲ ਰੱਖ ਲੈਂਦੇ ਨੇ ਤੇ ਜ਼ਿਆਦਾਤਰ ਧੀਰਜ ਵਾਲੇ ਸਤਿਗੁਰੂ ਜੀ ਕਵੀਆਂ ਦੇ ਨਾਲ ਹੀ ਪਰਚੇ ਰਹਿੰਦੇ ਨੇ। ਬਾਣੀ ਸ੍ਰੀ ਗੁਰ ਆਪ ਬਨਾਵੇ ਚੰਡ ਚਿਰਤਰ ਆਦ ਗਨ ਪਾਵੇ। ਇਸ ਤੋਂ ਇਲਾਵਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਆਪ ਵੀ ਗੁਰਬਾਣੀ ਦੀ ਰਚਨਾ ਕਰਦੇ ਨੇ। ਚੰਡੀ ਚਰਿੱਤਰ ਆਦਿ ਗਨ ਪਾਵੈ, ਪਾਵ ਕੇ ਜਿਸ ਤਰ੍ਹਾਂ ਕਿ ਚੰਡੀ ਚਰਿੱਤਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਲਿਖਿਆ, ਐਸੀਆਂ ਜਿਹੜੀਆਂ ਜੰਗਾਂ ਤੇ ਯੁੱਧਾਂ ਵਾਲੀਆਂ ਵਾਰਤਾਵਾਂ ਨੇ ਇਹੀ ਸਤਿਗੁਰਾਂ ਨੂੰ ਪਾਉਂਦੀਆਂ ਨੇ। ਹਿਰਦੈ ਵਿਚਾਰੈ ਬਹੁਤ ਕਿਰਪਾਲਾ ਚਹੈ ਰਚਨ ਕੋ ਪੰਥ ਵਿਸਾਲਾ। ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਿਰਪਾਲੂ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਹੁਤੀ ਹੀ ਜ਼ਿਆਦਾ ਆਪਣੇ ਮਨ ਦੇ ਵਿੱਚ ਵਿਚਾਰ ਕਰਦੇ ਰਹਿੰਦੇ ਸਨ ਚਹਿ ਰਚਨ ਕੋ ਪੰਥ ਵਿਸਾਲਾ, ਭਾਵ ਕੇ ਵੱਡੇ ਪੰਥ ਦੇ ਸਤਿਗੁਰੂ ਜੀ ਰਚਨਾ ਕਰਨੀ ਚਾਹੁੰਦੇ ਨੇ।
ਸੋਨੇ ਅਨਿਆਏ ਤੁਰਕ ਕੋ ਪਾਰੀ, ਦੇਤ ਜਗਤ ਕੋ ਦੁਖ ਬੁਰੇ ਆਰੀ।
ਭਾਵ ਕੇ ਜਦੋਂ ਸਤਿਗੁਰੂ ਜੀ ਤੁਰਕਾਂ ਦੇ ਅਨਿਆ ਦੀਆਂ ਗੱਲਾਂ ਸੁਣਦੇ ਨੇ ਕਿ ਜਗਤ ਨੂੰ ਬਹੁਤਾ ਜ਼ਿਆਦਾ ਇਹ ਦੁੱਖ ਦੇ ਰਹੇ ਨੇ, ਇਹ ਬੜੇ ਬੁਰੇ ਨੇ।
ਰਾਜ ਤੇਜ ਜਿਮ ਸਰਬ ਬਿਨਾਸ਼ ਹੈ, ਪੰਥ ਖਾਲਸਾ ਸੁਖਦ ਪ੍ਰਕਾਸ਼ ਹੈ।
ਸਤਿਗੁਰੂ ਜੀ ਚਾਹੁੰਦੇ ਨੇ ਕਿ ਤੁਰਕਾਂ ਦਾ ਰਾਜ ਦਾ ਤੇਜ ਸਾਰੇ ਦਾ ਸਾਰਾ ਖਤਮ ਹੋ ਜਾਵੇ।
ਮੇਰਾ ਜਿਹੜਾ ਪੰਥ ਹੈ ਜਿਹਨੂੰ ਮੈਂ ਅਜੇ ਰਚਨਾ ਹੈ ਖਾਲਸਾ, ਉਹ ਚੰਗੇ ਤਰੀਕੇ ਦੇ ਨਾਲ ਪ੍ਰਫੁੱਲਤ ਹੋ ਸਕੇ, ਪ੍ਰਕਾਸ਼ਮਾਨ ਹੋ ਸਕੇ।
ਰਕਤ ਬੀਜ ਕੋ ਜੋਧ ਕਰਾਲਾ, ਸਿਮਰਨ ਕੀਨਸ ਭਲੋ ਸੋ ਕਾਲਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਕਤ ਬੀਜ ਦਾ ਜਿਹੜਾ ਭਿਆਨਕ ਯੁੱਧ ਹੋਇਆ ਸੀ ਦੇਵੀ ਦੇ ਨਾਲ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਨੂੰ ਯਾਦ ਕੀਤਾ। ਜਿਸ ਤਰ੍ਹਾਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਚੰਡੀ ਦੀ ਵਾਰ ਲਿਖੀ ਹੈ, ਇਸ ਚੰਡੀ ਦੀ ਵਾਰ ਦੇ ਵਿੱਚ ਦੁਰਗਾ ਦੇਵੀ ਦਾ ਯੁੱਧ ਹੀ ਬਿਆਨ ਕੀਤਾ ਗਿਆ ਹੈ ਦੈਂਤਾਂ ਦੇ ਨਾਲ, ਜਿਨ੍ਹਾਂ ਦੈਂਤਾਂ ਦੇ ਵਿੱਚ ਇੱਕ ਦੈਂਤ ਦਾ ਨਾਮ ਸੀ ਰਕਤ ਬੀਜ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਚੰਡੀ ਦੀ ਵਾਰ ਦੇ ਵਿੱਚ ਹੀ ਬਿਆਨ ਕੀਤਾ ਕਿ ਜਦੋਂ ਉਹਦੇ ਤੇ ਪ੍ਰਹਾਰ ਕੀਤਾ ਜਾਂਦਾ ਸੀ ਤੇ ਜਿੰਨੀਆਂ ਰਕਤ ਦੀਆਂ ਭਾਵ ਕੇ ਲਹੂ ਦੀਆਂ ਬੂੰਦਾਂ ਧਰਤੀ ਦੇ ਉੱਤੇ ਡਿੱਗਦੀਆਂ ਸਨ, ਓਨੇ ਰਕਤ ਬੀਜ ਹੋਰ ਪੈਦਾ ਹੋ ਜਾਂਦੇ ਸਨ। ਮੇਰਾ ਸਿਰਫ ਕਹਿਣ ਤੋਂ ਭਾਵ ਹੈ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਸ ਰਕਤ ਬੀਜ ਦੇ ਯੁੱਧ ਭਿਆਨਕ ਨੂੰ ਸਤਿਗੁਰਾਂ ਨੇ ਯਾਦ ਕੀਤਾ। ਜਗਤ ਮਾਤ ਕੋ ਬਰਤੇ ਸਮੋ, ਪੰਥ ਕਰਨ ਕੋ ਦੀਨਸ ਹਮੋ।
ਸਤਿਗੁਰੂ ਜੀ ਵਿਚਾਰਦੇ ਨੇ ਕਿ ਜਦੋਂ ਦੇਵੀ ਦਾ ਯੁੱਧ ਹੋਇਆ ਸੀ ਉਸ ਵੇਲੇ ਪੰਥ ਰਚਨ ਦੇ ਵਾਸਤੇ ਆਖਿਆ ਸੀ ਤੂੰ ਆਪਣਾ ਨਵਾਂ ਪੰਥ ਰਚਨਾ। ਹੁਣ ਇਤਿਹਾਸਕਾਰ ਇਸ ਗੱਲ ਨੂੰ ਮੰਨਦੇ ਨੇ ਕਿ ਦੁਸ਼ਟ ਦਮਨ ਦੇ ਨਾਂ ਦੇ ਹੇਠ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤਪੱਸਿਆ ਕੀਤੀ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੀ ਬਾਣੀ ਦਸਮ ਗ੍ਰੰਥ ਦੇ ਵਿੱਚ ਲਿਖਿਆ ਕਿ ਮੈਂ ਸਪਤ ਸਿਰੰਗ ਹੇਮਕੁੰਡ ਦੇ ਉੱਤੇ ਤਪੱਸਿਆ ਕੀਤੀ, ਮੈਂ ਉਸ ਪਾਸੇ ਨਹੀਂ ਜਾਣਾ, ਬਹੁਤ ਕੁਝ ਸਤਿਗੁਰਾਂ ਨੇ ਬਿਆਨ ਕੀਤਾ। ਉਸ ਵੇਲੇ ਜਦੋਂ ਦੇਵੀ ਦਾ ਯੁੱਧ ਹੋਇਆ ਸੀ ਉਸ ਵੇਲੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਸ ਸਰੂਪ ਦੇ ਵਿੱਚ ਦੁਸ਼ਟ ਦਮਨ ਦੇ ਸਰੂਪ ਦੇ ਵਿੱਚ ਸਤਿਗੁਰੂ ਜੀ ਸਨ ਤੇ ਉਸ ਸਰੂਪ ਦੇ ਵਿੱਚ ਦੇਵੀ ਦੀ ਰੱਖਿਆ ਦੇ ਵਾਸਤੇ ਇਹਨਾਂ ਨੇ ਜੰਗ ਵੀ ਕੀਤਾ ਸੀ। ਹੁਣ ਕਵੀ ਜੀ ਉਸ ਗੱਲ ਦਾ ਜ਼ਿਕਰ ਕਰਦੇ ਨੇ ਕਿ ਦੇਵੀ ਇਹਨਾਂ ਦੇ ਉੱਤੇ ਪ੍ਰਸੰਨ ਹੋਈ ਸੀ ਤੇ ਜਿਹਨੇ ਫਿਰ ਆਖਿਆ ਸੀ ਤੂੰ ਆਪਣਾ ਨਵਾਂ ਪੰਥ ਰਚਨਾ, ਉਸ ਗੱਲ ਨੂੰ ਸਤਿਗੁਰੂ ਜੀ ਯਾਦ ਕਰਦੇ ਨੇ।
ਬੇਦਤ ਹੋਏ ਕਰ ਬਰ ਤਬ ਦੇਉ, ਸੋ ਅਬ ਸਮਾਂ ਪਇਓ ਬਿਦ ਤੇਉ।
ਸਤਿਗੁਰੂ ਜੀ ਵਿਚਾਰਦੇ ਨੇ ਕਿ ਪ੍ਰਗਟ ਹੋ ਕੇ ਮੈਨੂੰ ਐਸਾ ਵਰਦਾਨ ਦਿੱਤਾ ਸੀ, ਐਸਾ ਲੱਗਦਾ ਕਿ ਸਮਾਂ ਹੁਣ ਆ ਗਿਆ।
ਹੋਏ ਬਿਪਰਯਸ ਕਿਸ ਦੇਸ਼, ਪੂਜ ਹੋਮ ਕਰਾਏ ਵਿਸ਼ੇਸ਼।
ਹੁਣ ਸਤਿਗੁਰੂ ਜੀ ਚਾਹੁੰਦੇ ਨੇ ਕੋਈ ਸਿਆਣਾ ਵਿਦਵਾਨ ਪੰਡਿਤ ਕਿਸੇ ਇਲਾਕੇ ਦੇ ਵਿੱਚ ਹੋਵੇ ਜਿਹਨੂੰ ਅਸੀਂ ਸਦੀਏ, ਪੂਜਾ ਕਰੀਏ, ਹੋਮ ਜਗ ਕਰਵਾਈਏ।
ਜਥਾ ਜੋਗ ਬਿਦ ਤੇ ਕਰਵਾਵੈ, ਕਲੀ ਕਾਲ ਦੇਵੀ ਬਿਦਤਾਵੈ।
ਭਾਵ ਕੇ ਜਥਾ ਜੋਗ ਵਿਧੀ ਨੂੰ ਪੂਰਿਆ ਕੀਤਾ ਜਾਵੇ ਤੇ ਕਲੀ ਕਾਲ ਦੇ ਵਿੱਚ ਭਾਵ ਕੇ ਕਲਯੁਗ ਦੇ ਵਿੱਚ ਦੇਵੀ ਨੂੰ ਪ੍ਰਗਟ ਕਰੀਏ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਉਪਦੇਸ਼ ਦੇ ਵਿੱਚ ਆਉਂਦਾ ਹੈ ਕਿ ਜਿਹੜੇ ਅਣਜਾਣ ਲੋਕ ਨੇ ਉਹ ਇਹ ਗੱਲ ਕਹਿੰਦੇ ਨੇ ਕਿ ਜੇਕਰ ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਦੇ ਵਿੱਚ ਦੇਵੀ ਝਾੜੂ ਫੇਰਦੀ ਸੀ ਤੇ ਫਿਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਪ੍ਰਗਟ ਕਰਨ ਦੀ ਲੋੜ ਕੀ ਪਈ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜ਼ਰਾ ਕਿ ਜੇਕਰ ਤੁਸੀਂ ਚੰਡੀ ਦੀ ਵਾਰ ਦੇ ਪਾਠ ਨੂੰ ਕਰੋ, ਭਾਵ ਕੇ ਜੇਕਰ ਚੰਡੀ ਦੀ ਵਾਰ ਦਾ ਪਾਠ ਕੀਤਾ ਜਾਵੇ ਤੇ ਪਤਾ ਲੱਗ ਸਕਦਾ ਹੈ ਕਿ ਕਿਹੜੀ ਚੀਜ਼ ਸੀ ਜਿਹਨੂੰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਪ੍ਰਗਟ ਕੀਤਾ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਚੰਡੀ ਜੀ ਦੀ ਵਾਰ ਦਾ ਜਿਹੜਾ ਹਵਾਲਾ ਹੈ ਉਸ ਨੂੰ ਦਿੰਦੇ ਨੇ, ਜਿਹਦੀ ਦੂਸਰੀ ਪੌੜੀ ਦੇ ਵਿੱਚ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪ ਲਿਖਿਆ।
ਸਤਿਗੁਰੂ ਜੀ ਲਿਖਦੇ ਨੇ ਖੰਡਾ ਪ੍ਰਥਮੈ ਸਾਜ ਕੈ, ਜਿਨ ਸਭ ਸਹਿ ਸਾਰ ਉਪਾਇਆ, ਬ੍ਰਹਮਾ ਵਿਸ਼ਨ ਮਹੇਸ਼ ਸਾਜ, ਕੁਦਰਤੀ ਦਾ ਖੇਲ ਰਚਾਏ ਬਣਾਇਆ।
ਸਿੰਧ ਪਰਬਤ ਮੇਦ ਨੇ ਬਿਨ ਥੰਮਾ ਗਗਨ ਰਹਾਇਆ, ਸਿਰਜੇ ਦਾਨੋ ਦੇਵਤੇ ਤਿਨ ਅੰਦਰ ਬਾਦ ਰਚਾਇਆ, ਤੈ ਹੀ ਦੁਰਗਾ ਸਾਜ ਕੈ ਦੈਂਤਾਂ ਦਾ ਨਾਸ ਕਰਾਇਆ, ਤੈਥੋਂ ਹੀ ਬਲ ਰਾਮ ਲੈ ਨਾਲ ਬਾਣਾ ਦਹ ਸਿਰਕਾਇਆ, ਤੈਥੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਗਿਰਾਇਆ, ਬੜੇ ਬੜੇ ਮੁਨ ਦੇਵਤੇ ਕਈ ਜੁਗ ਤਿੰਨੀ ਤਨ ਤਾਇਆ, ਕਿੰਨੀ ਤੇਰਾ ਅੰਤ ਨਾ ਪਾਇਆ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਦੱਸੋ ਕੀ ਚੀਜ਼ ਹੈ ਜਿਹਨੂੰ ਸਤਿਗੁਰੂ ਜੀ ਪ੍ਰਗਟ ਕਰ ਰਹੇ ਨੇ। ਭਾਵ ਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਐਸੀ ਸ਼ਕਤੀ ਮਹਾਨ ਤੂੰ ਹੈ ਜਿਹਨੇ ਸਾਰਿਆਂ ਤੋਂ ਪਹਿਲਾਂ ਸੰਸਾਰ ਦੀ ਸਾਜਨਾ ਕੀਤੀ। ਬ੍ਰਹਮਾ ਵਿਸ਼ਨੂੰ ਮਹੇਸ਼ ਤਿੰਨ ਦੇਵਤੇ ਪ੍ਰਮੁੱਖ ਮੰਨੇ ਗਏ ਨੇ। ਹੇ ਆਦ ਸ਼ਕਤੀ, ਇਹਨਾਂ ਦੀ ਸਿਰਜਣਾ ਵੀ ਤੂੰ ਕੀਤੀ। ਜਿੰਨੇ ਪਹਾੜ ਨੇ, ਜਿੰਨੇ ਪਰਬਤ ਨੇ, ਸਾਰਾ ਆਕਾਸ਼ ਵੀ ਤੂੰ ਹੀ ਬਣਾਇਆ। ਇਸ ਤੋਂ ਇਲਾਵਾ ਸਤਿਗੁਰੂ ਜੀ ਲਿਖਦੇ ਨੇ ਕਿ ਤੂੰ ਦੇਵਤੇ ਵੀ ਪੈਦਾ ਕੀਤੇ, ਤੂੰ ਦੈਂਤ ਵੀ ਪੈਦਾ ਕੀਤੇ, ਇਹਨਾਂ ਦਾ ਝਗੜਾ ਵੀ ਆਪਸ ਦੇ ਵਿੱਚ ਤੂੰ ਹੀ ਪਾਇਆ। ਇਸ ਤੋਂ ਇਲਾਵਾ ਤੇਥੋਂ ਹੀ ਬਲ ਲੈ ਕੇ ਦੁਰਗਾ ਨੇ ਦੈਂਤਾਂ ਦਾ ਨਾਸ਼ ਕੀਤਾ, ਤੇਰੇ ਤੋਂ ਹੀ ਸ਼ਕਤੀ ਲੈ ਕੇ ਭਗਵਾਨ ਰਾਮ ਨੇ ਰਾਵਣ ਦਾ ਵਧ ਕੀਤਾ, ਉਸ ਨੂੰ ਮਾਰਿਆ, ਤੇਥੋਂ ਹੀ ਸ਼ਕਤੀ ਲੈ ਕੇ ਕ੍ਰਿਸ਼ਨ ਨੇ ਕੰਸ ਦਾ ਸੰਹਾਰ ਕੀਤਾ। ਇਸ ਤੋਂ ਇਲਾਵਾ ਵੱਡੇ ਵੱਡੇ ਮੁਨੀ ਦੇਵਤੇ ਜਿੰਨੇ ਹੋ ਚੁੱਕੇ ਨੇ, ਕੋਈ ਵੀ ਤੇਰੇ ਅੰਤ ਨੂੰ ਪਾ ਨਹੀਂ ਸਕੇ। ਹੁਣ ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਦੱਸੋ, ਵਿਚਾਰ ਕਰੋ ਕਿਹੜੀ ਚੀਜ਼ ਹੈ ਜਿਹਦੇ ਬਾਰੇ ਸਤਿਗੁਰੂ ਜੀ ਲਿਖ ਰਹੇ ਨੇ। ਇਹ ਕੋਈ ਦੁਰਗਾ ਦੇਵੀ ਜਾਂ ਹੋਰ ਕਿਸੇ ਦੇਵੀ ਦੇ ਵਾਸਤੇ ਨਹੀਂ ਆਖਿਆ ਜਾ ਰਿਹਾ, ਇਹ ਆਦ ਸ਼ਕਤੀ ਦੇ ਵਾਸਤੇ ਆਖਿਆ ਜਾ ਰਿਹਾ। ਜੋ ਆਦ ਸ਼ਕਤੀ ਹੈ ਉਹਦੇ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ ਕਿ ਉਸ ਨੂੰ ਪ੍ਰਗਟ ਕਰਨਾ। ਹੁਣ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਨੇ ਵਿਚਾਰ ਕੀਤਾ, ਐਸੀ ਸ਼ਕਤੀ ਨੂੰ, ਮਹਾਨ ਸ਼ਕਤੀ ਨੂੰ ਪ੍ਰਗਟ ਕਰਨਾ, ਇਸ ਕਰਕੇ ਹੋਮ ਕਰਨਾ ਪਵੇਗਾ, ਜੱਗ ਕਰਨਾ ਪਵੇਗਾ, ਕੋਈ ਵਿਦਵਾਨ ਪੰਡਿਤ ਚਾਹੀਦਾ। ਸਤਿਗੁਰੂ ਜੀ ਵਿਚਾਰਦੇ ਨੇ, ਕਰ ਦਰਸ਼ਨ ਪੂਰਬ ਬਰ ਲੈ ਪਿੱਛੇ ਪੰਥ ਖਾਲਸਾ ਕਹਿ। ਸਤਿਗੁਰੂ ਜੀ ਵਿਚਾਰਦੇ ਨੇ ਕਿ ਸਾਰਿਆਂ ਤੋਂ ਪਹਿਲਾਂ ਐਸੀ ਸ਼ਕਤੀ ਨੂੰ ਪ੍ਰਗਟ ਕਰਕੇ ਫੇਰ ਉਹਦੇ ਤੋਂ ਮੈਂ ਵਰਦਾਨ ਲੈ ਕੇ ਫੇਰ ਹੀ ਖਾਲਸਾ ਪੰਥ ਦੀ ਸਿਰਜਣਾ ਕਰਾਂਗਾ। ਰਾਛਕ ਹਿੰਦ ਧਰਮ ਕੋ ਬਨ ਦੁਸ਼ਟ ਅਰਿਸ਼ਟ ਪ੍ਰਬਲ ਕੋ ਹਨ। ਸਤਿਗੁਰੂ ਜੀ ਵਿਚਾਰਦੇ ਨੇ ਕਿ ਵਰਦਾਨ ਲੈ ਕੇ ਫਿਰ ਮੈਂ ਖਾਲਸਾ ਪੰਥ ਦੀ ਸਾਜਨਾ ਕਰਾਂਗਾ। ਮੇਰਾ ਖਾਲਸਾ ਪੰਥ ਐਸਾ ਹੋਵੇਗਾ ਜਿਹੜਾ ਕਿ ਹਿੰਦੂ ਧਰਮ ਦੀ ਰੱਖਿਆ ਕਰੇਗਾ। ਦੁਸ਼ਟ ਅਰਿਸ਼ਟ ਪ੍ਰਬਲ ਕੋ ਹਨ, ਭਾਵ ਕਿ ਜਿਹੜੇ ਉਪਦਰਵੀ ਨੇ, ਜਿਹੜੇ ਬੜੇ ਮਹਾਨ ਦੁਸ਼ਟ ਨੇ, ਉਹਨਾਂ ਸਾਰਿਆਂ ਦਾ ਮੇਰਾ ਖਾਲਸਾ ਨਾਸ ਕਰੇਗਾ। ਇਤੇ ਆਦਿਕ ਪ੍ਰਭੂ ਚਿਤਵਤ ਰਹਿ ਬਿਪਰ ਖੋਜ ਬੇਹਿਤ ਕਬ ਕਹਿ। ਹੁਣ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਸਤਿਗੁਰੂ ਜੀ ਹਮੇਸ਼ਾ ਹੀ ਵਿਚਾਰਦੇ ਰਹਿੰਦੇ ਨੇ ਕਿਉਂਕਿ ਖਾਲਸਾ ਪੰਥ ਸਜਾਉਣਾ ਹੈ। ਇਸ ਤੋਂ ਇਲਾਵਾ ਸਤਿਗੁਰੂ ਜੀ ਇੱਕ ਵਿਦਵਾਨ ਪੰਡਿਤ ਨੂੰ ਲੱਭਣਾ ਚਾਹੁੰਦੇ ਨੇ ਤਾਂ ਕਿ ਉਸ ਪੰਡਿਤ ਦੇ ਜ਼ਰੀਏ ਹੋਮ ਯੱਗ ਕੀਤਾ ਜਾਵੇ ਤੇ ਸ਼ਕਤੀ ਨੂੰ ਪ੍ਰਗਟ ਕੀਤਾ ਜਾਵੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਬਹੁਤੀ ਵਾਰੀ ਆਪਣੇ ਸਿੱਖਾਂ ਨੂੰ ਹੁਕਮ ਕਰਦੇ ਨੇ ਕਿ ਜਿਹੜਾ ਵੀ ਤੁਹਾਨੂੰ ਵਿਦਵਾਨ ਪੰਡਿਤ ਲੱਗੇ ਉਸ ਨੂੰ ਮੇਰੇ ਕੋਲ ਲੈ ਕੇ ਆਓ। ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਦੀ ਪ੍ਰੀਖਿਆ ਲੈ ਕੇ ਫੇਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਕੰਮ ਨੂੰ ਨੇਪਰੇ ਚਾੜਨਾ ਚਾਹੁੰਦੇ ਨੇ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੀ ਕਥਾ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਯਾਚਕਾ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਨਿਰਗੁਣ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਣ ਹਾਰ, ਹੇ ਸੰਤਾਂ ਕੈ ਸਦਾ ਸੰਗ ਨਿਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ। ਪੁਨ ਦਵਾਦਸ ਗੁਰਿੰਡ ਕੋ ਮੇਰੀ ਹੈ ਪਰਣਾ।